ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਰਮਨ ਤੇ ਕਬਹੂ ਨਾ ਤਰੂ ਨਾ ਡਰਵਰਸੋ ਜਬ ਜਾਏ ਲਰੂ ਨਿਸਚੇ ਕਰ ਆਪਣੀ ਜੀਤ ਕਰੂ ਚਹਾਵਣ ਤੋਂ ਉਚਰੂ ਜਬ ਆਵ ਕਿਓ ਦਿਨ ਦਾਨ ਬਣੇ ਅਤਿ ਹੀਰਨ ਮੈਂ ਤਬ ਜੂਝ ਮਾਰੂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ
ਪਿਆਰਿਆਂ ਨੂੰ ਨਹਿਰਾਂ ਦੀਆਂ ਤਾਰਿਆਂ
दसो बिना कलगी हो दसो बिना बाजा वाले होर भई कहावे केड़ा नैना दिया तारिया वाल तोर देवे तोर देवे छोटियां कटारा हो छोटियां कटारा देके टोटे करवावे केड़ा नैना दिया तारिया मानिया तो मानिया तो छोटे लाल नीहा हो छोटे लाल नीहा विच हस चण वावे केड़ा नैना दिया तारिया जंगला तो जंगला चो चरणों में बुक हो चरणों में बुक बुक छाले आप वावे केड़ा नैना दिया तारिया
गुरु दरबार च सज बैठे सन्मानयोग माई भाई गुरु सवारे खालसा साध संगत जी वड्या भागा वाले आ नित नियम अनुसार रह राज साहब दीयां पावन बाणियां दे जाप उपरंत संध्या समय के सजे दीवान विच गुरु की बाणी का कीर्तन सरवण किया है। हुणे हुणे पल भर पहला सत्कारयोग महापुरख बाबा हरि सिंह जी रंधावे वाले चल रही गुर इतिहास की आपां नूं लड़ीवार गुरु के सिखां दा ते गुरु प्रति प्यार मुहब्बत ते जे गुरु दा सत्कार सिखां दे दिल विच है ते गुरु साहब दे दिल विच किन्ना प्यार है सिखां प्रति, ये सिदकी सिख की कहानी आपां सरवण कर रहे सी। मन बिरती नूं एकागर किया है गुरदेव के चरणों में मस्तक झुकाउंदे रसना पवित्र करिए एक बार सारी संगत गज के आखो सतनाम वाहेगुरु। सन्मानयोग साध संगत जी वाहेगुरु जी का खालसा वाहेगुरु जी की फतेह। आज जो मेरे वीर गुरु साहब जी के पावन हजूरी च सजे बैठे चवर की सेवा कर रहे ने, मेरे को गुस्ताखी होगी मुआफी मंगदा। कल इन्होंने आ घड़ी एक लिया के दिती सी, कहिंदे अनाउंस कर दिओ किस, मैं अपने हाथ नाल बन ली, मैनू चेता ही है क्योंकि मेरे को घड़ी नहीं। मैं क्या मैं कह देवांगा जिस दी होई वो आन के ले जावे, जे कोई ना आया तो फिर मैं अपने हाथ नाल सजा लवांगा। आ जिस वीर दी घड़ी डिगी होई है स्टेज ते पहुंची है, इन्हां वीरां ने जो इस वेले चवर दी सेवा कर रहे ने गुरु बाबा जी दे गोद विच सज के बैठे, इन्हां ने लिया के दिती है। जिस भी गुरमुख प्यारे वीर दी यह घड़ी होवे उह स्टेज तो आके लै जावे। एक बार सारी संगत गज के आखो सतनाम वाहेगुरु। आपां चल रही इतिहास की लड़ीवार इतिहासक वार्ता, साडे वडेरियां की कहानी, साडे वडेरियां की दास्तां। मैं पहला भी बिनय किया एक दिन कि जदों इस कहानी नूं असीं पढ़दे हां ते सुणदे हां सानू इउं महसूस हुंदा है कि यह साडे ही परिवार नाल वापरी हुई घटना है। बहुत ही लंबी नहीं, यह 150-200 साल के अंदर घटना वापरी है। इतिहास इसे नूं कहा जाता है, इति मैंने प्राणी हास मैंने कहानी, हिंदी के चार शब्दों का सुमेल है इतिहास। महाराणी जिंद कौर चनार दे किले विचों गोली दा भेस धार के रात पानी लैण दे बहाने बाहर निकली, वापस नहीं आई, फरार हो गई महाराणी जिंद कौर चनार दे किले विचों। गौमता दे दसे मुताबक, गौमता यूपी दे रहण वाली सी महाराणी, उन्हां निशानियां उत्ते चलदी चलदी रामनगर पिंड पहुंच गई। मंदिर विच गौमता नूं मिली, गौमता ने महाराणी जिंद कौर लई चौल लिया के दिते, सड़ी हुई हर हर दे चौल जिहड़े उस पतीले विच रह चुके सन, जिन्हां नूं खाण नूं दिल नहीं सी करदा महाराणी जिंद कौर ने वह भी खाधे। गौमता ने आखा आपां हुण अगली सफर की रवानगी पाईए। तुर पईआं गंगा दे कंढे कंढे जिधरों पानी आउंदा सी, वह पहाड़ां दा इलाका है, उधर नूं चलीआं। रस्ते विच जांदिआं एक साध मिलिआ, वह साध असल विच पखंडी सी, CID दा सिपाही। महाराणी जिंद कौर ने अपने हथों अंगूठी ला के दिती ते गौमता नूं आखिआ इहदी पहचान कर, पता लग गया वाकिआ ही CID दा बंदा है, उहनूं गंगा दरिया च सुट के आप भज के जंगल विच जा वड़ीआं। बारिश आई, हनेरी आई, उहदे तों बचण लई एक बहुत वड्डा बोहड़ दा दरखत सी, अज भी यूपी च बड़े जंगल ने, उस बोर्ड दियां जड़ां विच आण के बह गईआं। घोड़ चढ़े पुलिस वाले लैके आया गोरखपुर तो, वो साध नहीं सी असल CID दा बंदा सी, उन्हें कहा मैनू धक्का मार के दरिया च सुट के महाराणी जिंदा इस जंगल विच लुकी है। बारिश तो बचण वास्ते वह भी उसे बोर्ड के थले आण खलोते। रब अगे अरदास कीती, बेनती कीती, रब ने बेनती मनी, बारिश हनेरी लंघ गई, कुछ राहत मिली। घोड़ चढ़े पुलिस वाले अगे भाल दे विच निकल गए, ये निकलियां बोड़ दियां जड़ां विचों, एक पहाड़ी चढ़िया अगे उतरिया, एक होर पहाड़ी नूं चढ़न दा ਇਹਨਾਂ ਯਤਨ ਕੀਤਾ, ਇੱਕ ਗੁਫਾ ਨਜ਼ਰ ਆਈ ਠੰਡੀ ਬਾਰਿਸ਼ ਦੀ ਵਕਤ ਦੇ ਵਿੱਚ। ਮਹਾਰਾਣੀ ਜਿੰਦ ਕੌਰ ਨੂੰ ਥਕਾਵਟ ਹੋ ਗਈ, ਸਫ਼ਰ ਕਰਦਿਆਂ ਉਸ ਗੁਫਾ ਵਿੱਚ ਜਾ ਬੈਠੀਆਂ। ਇਹ ਗੁਫਾ ਅੰਦਰੋਂ ਕੁੱਪਾ ਹਨੇਰਾ ਹੈ, ਪਰ ਇਉਂ ਲੱਗਦਾ ਇਹਦੇ ਅੰਦਰ ਇੱਕ ਧੂੰਆਂ ਲੱਗਾ ਹੋਇਆ, ਅੱਗ ਦਾ ਪ੍ਰਬੰਧ ਹੈ। ਮਹਾਰਾਣੀ ਜਿੰਦ ਕੌਰ ਅਤੇ ਗੌਮਤਾ ਗੋਲੀ ਇੱਕ ਦੂਜੀ ਨਾਲ ਬੈਠੀਆਂ ਆਪਸੀ ਆਪਣੀ ਜ਼ਿੰਦਗੀ ਦੀ ਪਿਛੋਕੜ ਕਹਾਣੀ ਨੂੰ ਦੁਹਰਾਉਂਦੀਆਂ ਨੇ। ਗੌਮਤਾ ਮਹਾਰਾਣੀ ਜਿੰਦ ਕੌਰ ਵੱਲੇ ਵੇਖ ਕੇ ਕਹਿ ਰਹੀ ਹੈ, ਮਹਾਰਾਣੀ ਜੀ ਆਹ ਗੁਫਾ ਜਿਸ ਦੇ ਹਨੇਰੇ ਵਿੱਚ ਅਸੀਂ ਬੈਠੀਆਂ, ਕਦੇ ਵਕਤ ਸੀ ਰਾਜ ਮਹਿਲ ਅੰਦਰ ਤੁਹਾਡੇ ਲਈ ਰੌਸ਼ਨੀ ਕੀਤੀ ਜਾਂਦੀ ਸੀ, ਹਰ ਬੁਰਜੀ ਨਾਲ ਸ਼ਾਮਾਂ ਹੁੰਦਿਆਂ ਹੀ ਬਹੁਤ ਵੱਡੀਆਂ ਮਿਸਾਲਾਂ ਬਾਲ ਕੇ ਜਗਾਈਆਂ ਜਾਂਦੀਆਂ, ਕਿਉਂਕਿ ਉਦੋਂ ਬਿਜਲੀ ਦਾ ਪ੍ਰਬੰਧ ਤੇ ਹੈ ਨਹੀਂ ਸੀ। ਮਿਸਾਲ ਜਗਾ ਕੇ ਬੁਰਜੀਆਂ ਵਿਸ਼ੇਸ਼ ਤੌਰ ਤੇ ਉਸਾਰੀਆਂ ਗਈਆਂ ਸਨ, ਉਹਨਾਂ ਬੁਰਜੀਆਂ ਵਿੱਚ ਤੇਲ ਪਾਇਆ ਜਾਂਦਾ, ਬੜੀਆਂ ਵੱਡੀਆਂ ਵੱਡੀਆਂ ਬੱਤੀਆਂ ਉਹਨਾਂ ਵਿੱਚ ਜਗਾ ਕੇ ਰੱਖੀਆਂ ਜਾਂਦੀਆਂ, ਜਿਹੜੀਆਂ ਸਾਰੀ ਰਾਤ ਜਗਦੀਆਂ ਰਹਿੰਦੀਆਂ ਤੇ ਰਾਜ ਮਹਿਲ ਵਿੱਚ ਰੌਸ਼ਨੀ ਰਹਿੰਦੀ। ਰਾਜ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਗੌਮਤਾ ਨੇ ਆਖਿਆ, ਹਰ ਵਕਤ ਰਾਤ ਦੇ ਵਕਤ ਰੌਸ਼ਨੀ ਵਿੱਚ ਰਹਿਣ ਵਾਲੀ ਅੱਜ ਮਹਾਰਾਣੀ ਜਿੰਦ ਕੌਰ ਇਸ ਗੁਫਾ ਵਿੱਚ, ਹਨੇਰੀ ਗੁਫਾ ਵਿੱਚ ਬੈਠੀ ਹੈ, ਗਿਰਿਆਦਾਰੀ ਕਰਦੀਆਂ ਇੱਕ ਦੂਜੀ ਨਾਲ। ਗੌਮਤਾ ਕੀ ਕਹਿੰਦੀ ਹੈ ਤੇ ਮਹਾਰਾਣੀ ਜਿੰਦ ਕੌਰ ਅਕਾਲ ਪੁਰਖ ਦਾ ਭਾਣਾ ਮੰਨ ਕੇ ਉਸਨੂੰ ਦਲਾਸਾ ਦਿੰਦੀ ਹੈ। ਦੋਵੇਂ ਭੈਣਾਂ ਦੀ ਤਰ੍ਹਾਂ ਬੈਠੀਆਂ ਗੱਲਾਂ ਕਰ ਰਹੀਆਂ ਨੇ। ਸੁਣੀਏ ਵਲਟੋਏ ਦਾ ਢਾਡੀ ਜਥਾ ਬਿਲੇ ਕਰਦਾ ਇੱਥੋਂ ਹੀ ਇਸ ਕਹਾਣੀ ਇਤਿਹਾਸ ਦੀ ਵਾਰਤਾ ਨੂੰ ਆਪਾਂ ਅਗੇਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਿਆਂ ਬਿਨੇ ਕਰਾਂਗੇ। ਦੋਵੇਂ ਹਨੇਰੀ ਗੁਫਾ ਵਿੱਚ ਬੈਠੀਆਂ ਨੇ, ਇਉਂ ਲੱਗਦਾ ਇਸ ਗੁਫਾ ਵਿੱਚ ਕੋਈ ਬੰਦਾ ਰਹਿੰਦਾ ਜ਼ਰੂਰ ਹੈ ਪਰ ਉਹ ਹੈ ਨਹੀਂ। ਤੇ ਮਹਾਰਾਣੀ ਜਿੰਦ ਕੌਰ ਨਾਲ ਗਿਰਿਆਦਾਰੀ ਕਰਦੀ ਗੌਮਤਾ ਕੀ ਕਰੀ, ਸੁਣੀਏ ਇਉਂ ਅਰਜ਼ ਕੀਤਾ ਇਉਂ ਬੇਨਤੀ। ਢਲਦਾ ਪਿਆ ਪਰਛਾਵਾਂ ਬਨੇਰਿਆਂ ਦਾ, ਹਲ ਕਿਸੇ ਨੇ ਉਦੋਂ ਕੋਈ ਸੋਚਿਆ ਨਾ, ਇੱਥੇ ਖਿਲਰੇ ਹੋਏ ਖਲੇਰਿਆਂ ਦਾ, ਲਾਹੌਰ ਸ਼ਹਿਰ ਦੇ ਸ਼ਾਹੀ ਦਰਬਾਰ ਅੰਦਰ ਘਾਤ ਹੋ ਗਿਆ ਜਦੋਂ ਬਥੇਰਿਆਂ ਦਾ, ਘਰ ਦੇ ਪੇਦੀਆਂ ਗੈਰਾਂ ਦਾ ਮੂੰਹ ਡਿੱਠਾ, ਘਰ ਦੇ ਚਾਨਣੇ ਵਿੱਚੋਂ ਹਨੇਰਿਆਂ ਦਾ। ਘੜੀ ਹੈ ਮੁਸੀਬਤਾਂ ਦੀ ਆਈ, ਸੁਣ ਲੈਣੀ ਮਹਾਰਾਣੀਏ, ਘੜੀ ਹੈ ਮੁਸੀਬਤਾਂ ਦੀ ਆਈ,
ਸੁਣ ਲੈਣੀ ਭੈਣ ਮੇਰੀਏ, ਰੱਬ ਆਪੇ ਹੋਵੇਗਾ ਸਹਾਈ, ਸੁਣ ਲੈਣੀ ਭੈਣ ਮੇਰੀਏ, ਰੱਬ ਆਪੇ ਹੋਵੇਗਾ ਸਹਾਈ।
ਇੱਕ ਥਕਾਵਟ ਦੂਜੀ ਬਾਰਿਸ਼ ਤਾਂ ਚੜ ਗਿਆ ਰਾਣੀ, ਕਿਹਦੇ ਕੋਲ ਸੁਣਾਈਏ ਜਾ ਕੇ ਦੁੱਖਾਂ ਭਰੀ ਕਹਾਣੀ, ਪਈ ਦਿਲ ਨੂੰ ਮਰਾਨੀ ਘੱਟ ਹੈ ਦੁੱਖਾਂ ਦੀ ਸਿਰ ਸ਼ਾਈ, ਸੁਣ ਲੈਣੀ ਮਹਾਰਾਣੀਏ, ਕੜੀ ਹੈ ਮੁਸੀਬਤਾਂ ਦੀ ਆਈ
ਨਦੀਆਂ ਦੇ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾ ਤੇਰੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਲੱਗਦੀ ਨਾ ਕੋਈ ਦੇਰੀ ਇਹ ਤਾਂ ਹੱਥ ਉਹਦੇ ਵਡਿਆਈ ਸੁਣ ਲੈ ਨੀ ਭੈਣ ਮੇਰੀ ਰੱਬ ਆਪ ਹੋਵੇਗਾ ਸਹਾਈ
ਕਿੱਥੇ ਸ਼ਾਹੀ ਤਖਤ ਲਾਹੌਰ ਦਾ ਕਿੱਥੇ ਜੰਗਲ ਬੇਲੇ ਨਾਰੀਆਂ ਉਹ ਸ਼ਾਹੀ ਰੌਣਕਾਂ ਨਾ ਖੁਸ਼ੀਆਂ ਨਾ ਮੇਲੇ ਸੁਣ ਸੁਗੜੀ ਸਿਆਣੀਏ ਜਾਣ ਹੈ ਦੁੱਖਾਂ ਦੇ ਮੂੰਹ ਆਈ ਸੁਣ ਲੈਣੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਇਹ ਹੈ ਉਸ ਮਾਲਕ ਦੀ ਲੀਲਾ ਕਰਨਾ ਵੱਡਾ ਜੇਰਾ ਜੇ ਮਿਲ ਗਿਆ ਦਲੀਪ ਲਾਡਲਾ ਅਹਿਸਾਨ ਪਲੂਣਾ ਤੇਰਾ ਅਜ ਹੋਈ ਹੇਰਾ ਫੇਰੀ ਕੀਤੀ ਹੈ ਗਦਾਰਾ ਮਨ ਆਈ ਸੁਣ ਲੈ ਨੀ ਭੈਣ ਮੇਰੀ ਰੱਬ ਆਪ ਹੋਵੇਗਾ ਸਹਾਈ
ਹੋ ਪਰ ਸਿਗੰਦਰਾ ਪੈਰ ਸਿਗੰਦਲਾ ਵਰਗੇ ਕੂਲੇ ਕੰਡਾ ਨਾ ਚੁਭ ਜਾਵੇ ਪੱਬਾਂ ਉੱਤੇ ਪਈਆਂ ਬੂਟੀਆਂ ਧਰਤੀ ਹਿਲ ਹਿਲ ਜਾਵੇ ਮਾਂ ਪੁੱਤ ਦੀ ਕਹਾਣੀ ਅੱਗ ਅੰਬਰਾਂ ਨੂੰ ਲਾਈ ਸੁਣ ਲੈਣੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਮੇਰੇ ਦਿਲ ਦੀ ਇੱਕੋ ਸੱਦਰ ਪੁੱਤਰ ਨੂੰ ਮਿਲ ਜਾਵਾ ਪੁੱਤਰ ਮਿਲ ਜਾ ਸਭ ਕੁਝ ਮਿਲ ਜਾਊ ਠੰਡ ਕਰੇ ਜੇ ਪਾਵਾ ਜਿੰਦ ਦੁੱਖਾਂ ਵਿੱਚ ਕੇਰੀ ਹੱਦੋਂ ਵੱਧ ਵੈਰੀਆਂ ਸਤਾਈ ਸੁਣ ਲੈ ਨੀ ਭੈਣ ਮੇਰੀ ਰੱਬ ਆਪ ਹੋਵੇਗਾ ਸਹਾਈ
ਸੁਣ ਲੈ ਨੀ ਮਹਾਰਾਣੀਏ ਕੜੀ ਹੈ ਮੁਸੀਬਤਾਂ ਦੀ ਆਈ
ਸੁਣ ਲੈ ਨੀ ਭੈਣ ਮੇਰੀ ਰੱਬ ਆਪ ਹੋਵੇਗਾ ਸਹਾਈ
ਮਹਾਰਾਣੀ ਜਿੰਦ ਕੌਰ ਨਾਲੇ ਕਿਰਿਆ ਜਾਰੀ ਕਰਦੀ ਗੌਮਤਾ ਤੇ ਮਹਾਰਾਣੀ ਉਹਨੂੰ ਧਰਵਾਸ ਦੇ ਕੇ ਕਹਿੰਦੀ ਵਾਹਿਗੁਰੂ ਤੇ ਓਟ ਰੱਖ ਆਸਰਾ ਰੱਖ ਰੱਬ ਭਲੀ ਕਰੇਗਾ ਆਪਣੀ ਬੇਨਤੀ ਸੁਣ ਲਵੇਗਾ ਰੱਬ ਜੇ ਮੇਰੇ ਉੱਤੇ ਮੁਸੀਬਤ ਆਈ ਹੈ ਇਹ ਵੀ ਜ਼ਿੰਦਗੀ ਵਿੱਚ ਦਿਨ ਵੇਖਣੇ ਪੈਣੇ ਸੀ ਪਰ ਉਸ ਰੱਬ ਦੇ ਆਸਰੇ ਇਹ ਗੱਲਾਂ ਕਰਦੀਆਂ ਨੇ ਜਾਂ ਕੁਝ ਪਲਾਂ ਬਾਅਦ ਬਾਰਿਸ਼ ਰੁਕ ਗਈ ਇੱਕ ਦਰਵਾਜ਼ੇ ਉੱਤੇ ਆਦਮੀ ਦਾ ਆਉਣ ਦਾ ਖੜਕਾ ਹੋਇਆ ਇਉਂ ਪਤਾ ਲੱਗਾ ਕੋਈ ਆਦਮੀ ਆ ਕੇ ਖਲੋਤਾ ਦਰਵਾਜ਼ੇ ਉੱਤੇ ਤੇ ਉਸਨੇ ਬੜੀ ਉੱਚੀ ਆਵਾਜ਼ ਵਿੱਚ ਬੜੀ ਗਰਜਵੀਂ ਆਵਾਜ਼ ਵਿੱਚ ਕਹਿੰਦਾ ਗੁਰਬਰ ਅਕਾਲ ਅਕਾਲ ਤੂੰ ਹੀ ਅਕਾਲ ਵਾਹਿਗੁਰੂ ਵਾਹਿਗੁਰੂ ਤੂੰ ਹੀ ਅਕਾਲ ਸਤਨਾਮ ਵਾਹਿਗੁਰੂ ਬੜੀ ਉੱਚੀ ਆਵਾਜ਼ ਨਾਲ ਚਿਮਟਾ ਖੜਕਾਇਆ ਅਸਲ ਵਿੱਚ ਇਸ ਗੁਫਾ ਦਾ ਮਾਲਕ ਇੱਕ ਮਹਾਂਪੁਰਖ ਸੰਤ ਸੀ ਉਹ ਦਰਵਾਜ਼ੇ ਅੱਗੇ ਆਣ ਖਲੋਤਾ ਅਕਾਲ ਤੂੰ ਹੀ ਅਕਾਲ ਗੁਰਬਰ ਅਕਾਲ ਤੂੰ ਹੀ ਅਕਾਲ ਦਾ ਜੈਕਾਰਾ ਇਸਨੇ ਬੜੀ ਉੱਚੀ ਆਵਾਜ਼ ਵਿੱਚ ਬੁਲੰਦ ਕੀਤਾ ਚਿਮਟਾ ਖੜਕਾਉਣ ਦਾ ਮਤਲਬ ਸੀ ਸਰਵਲੋਹ ਦਾ ਚਿਮਟਾ ਸੀ ਇਹਦੇ ਹੱਥ ਵਿੱਚ ਇਸ ਗੁਫਾ ਦੇ ਅੰਦਰ ਬਾਰਿਸ਼ ਹੋਣ ਦੇ ਕਾਰਨ ਕੋਈ ਜਾਨਵਰ ਲੁਕ ਕੇ ਨਾ ਬੈਠਾ ਹੋਵੇ ਤੇ ਜਿਹੜਾ ਬੈਠਾ ਹੋਵੇਗਾ ਮੇਰੀ ਆਵਾਜ਼ ਸੁਣ ਕੇ ਚਿਮਟਾ ਖੜਕਾਉਣ ਤੇ ਅੰਦਰੋਂ ਬਾਹਰ ਆ ਜਾਏਗਾ ਇਸ ਗੁਫਾ ਦਾ ਮਾਲਕ ਸੀ ਇਹਦੇ ਵਿੱਚ ਰਹਿੰਦਾ ਸੀ ਅਕਸਰ ਜਦੋਂ ਕਦੇ ਬਾਹਰ ਜਾਂਦਾ ਇਸ ਦੀ ਗੈਰ ਮੌਜੂਦਗੀ ਵਿੱਚ ਕੋਈ ਜੰਗਲੀ ਜਾਨਵਰ ਆਣ ਕੇ ਬਹਿ ਜਾਂਦਾ ਇਹ ਚਿਮਟਾ ਖੜਕਾਉਂਦਾ ਜਾਨਵਰ ਬਾਹਰ ਨਿਕਲ ਜਾਂਦਾ ਇਹ ਇਸ ਦਾ ਰੋਜ਼ਮਰ੍ਹਾ ਦਾ ਜਾਂ ਜਦੋਂ ਵੀ ਬਾਹਰੋਂ ਆਉਂਦਾ ਇਹ ਆਪਣੀ ਗੁਫਾ ਨੂੰ ਖਾਲੀ ਕਰਵਾਉਣ ਵਾਸਤੇ ਜੰਗਲੀ ਜਾਨਵਰਾਂ ਨੂੰ ਬਾਹਰ ਕੱਢਦਾ ਗੁਫਾ ਦੇ ਅੱਗੇ ਕੋਈ ਦਰਵਾਜ਼ਾ ਤੇ ਹੈ ਨਹੀਂ ਸੀ ਪਹਾੜ ਦੀ ਗਾਰ ਸੀ ਇਹ ਅੰਦਰ ਚਲਾ ਗਿਆ ਬੜੀ ਮੱਧਮ ਜੀ ਰੋਸ਼ਨੀ ਹੈ ਇਸ ਰੋਸ਼ਨੀ ਵਿੱਚ ਵੇਖਿਆ ਕਿ ਦੋ ਔਰਤਾਂ ਬੈਠੀਆਂ ਨੇ ਜਿੱਥੇ ਧੂੰਆਂ ਲੱਗਾ ਸੀ ਉਹਦੇ ਵਿੱਚੋਂ ਮੱਧਮ ਜੀ ਰੋਸ਼ਨੀ ਸੀ ਅੱਗ ਜ਼ਰੂਰ ਉਹਦੇ ਵਿੱਚ ਇਹਨੇ ਬਾਲਣ ਇਕੱਠਾ ਕਰਕੇ ਉਹਦੇ ਧੂਏ ਦੇ ਉੱਤੇ ਰੱਖਿਆ, ਚਿਮਟਾ ਧੂਏ ਦੇ ਵਿੱਚ ਫੇਰਿਆ, ਕੋਲਿਆਂ ਨੇ ਆਪਣੀ ਅਗਨੀ ਨੂੰ ਬੁਲੰਦ ਕੀਤਾ ਤੇ ਜਿਹੜਾ ਬਲ ਰੱਖਿਆ ਸੀ ਉਹਦੇ ਨਾਲ ਅੱਗ ਦੀ ਲਾਟ ਬਲ ਪਈ। ਇਹ ਅੱਗ ਇਹਦੇ ਕੋਲ ਹਰ ਵੇਲੇ ਰਹਿੰਦੀ ਸੀ। ਇਹਦਾ ਆਸਣ ਵਿਛਿਆ ਹੋਇਆ ਸੀ, ਇਹ ਆਪਣੇ ਆਸਣ ਉੱਤੇ ਜਾ ਬੈਠਾ। ਵੇਖ ਕੇ ਕਹਿੰਦਾ, ਦੇਵੀਓ ਕਿੱਥੋਂ ਆਈਆਂ ਜੀ? ਗੌਮ ਤਾਂ ਯੂਪੀ ਦੇ ਇਲਾਕੇ ਦੇ ਰਹਿਣ ਵਾਲੀ ਸੀ। ਉਹਨੇ ਹਿੰਦੀ ਵਿੱਚ ਆਖਿਆ, ਬਾਬਾ ਜੀ ਬਾਰਿਸ਼ ਆ ਗਈ, ਹਨੇਰ ਆ ਗਿਆ, ਉਹਦੇ ਤੋਂ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਇਸ ਗੁਫਾ ਵਿੱਚ ਆਣ ਬੈਠੀਆਂ। ਇਹ ਤੁਹਾਡਾ ਆਸਣ ਹੈ, ਤੁਹਾਡੀ ਗੁਫਾ ਹੈ? ਕਹਿੰਦਾ, ਹਾਂ, ਇਸ ਗੁਫਾ ਵਿੱਚ ਬੈਠ ਕੇ ਮੈਂ ਤਪੱਸਿਆ ਕਰਦਾ। ਮਹਾਰਾਣੀ ਜਿੰਦ ਕੌਰ ਨੇ ਬੜੇ ਗੌਰ ਨਾਲ ਵੇਖਿਆ, ਇਹ ਚਿਹਰਾ ਜਾਣਿਆ ਪਹਿਚਾਣਿਆ ਲੱਗਦਾ। ਗੌਮਤਾ ਨੂੰ ਇਸ਼ਾਰਾ ਕਰਕੇ ਮਹਾਰਾਣੀ ਜਿੰਦ ਕੌਰ ਨੇ ਆਖਿਆ, ਗੌਮਤਾ ਪੁੱਛ ਇਹਨੂੰ, ਇਹ ਕੌਣ ਹੈ? ਇਹਨੇ ਤੇ ਗੁਰਬਰ ਅਕਾਲ, ਅਕਾਲ ਤੂੰ ਹੀ ਅਕਾਲ, ਇਹ ਬਾਬਾ ਨਾਨਕ ਜੀ ਦਾ ਨਾਰਾ ਹੈ। ਜਦੋਂ ਸੁਲਤਾਨਪੁਰ ਲੋਧੀ ਤੋਂ ਚੱਲੇ ਸਨ ਨਾ ਮਹਾਂਪੁਰਖ ਬਾਬਾ ਨਾਨਕ ਜੀ, ਉਦੋਂ ਇਹ ਨਾਰਾ ਬੁਲੰਦ ਕੀਤਾ ਸੀ ਤੇ ਮੱਕੇ ਵਿੱਚ ਵੀ ਇਹੀ ਨਾਰਾ ਗੂੰਜਿਆ, ਗੁਰਬਰ ਅਕਾਲ, ਅਕਾਲ ਤੂੰ ਹੀ ਅਕਾਲ। ਬਗਦਾਦ ਦੇ ਪੀਰਾਂ ਵਿੱਚ ਇਹੀ ਨਾਰਾ ਗੂੰਜਦਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਜੰਗਾਂ ਯੁੱਧਾਂ ਵਿੱਚ ਵਕਤ ਦੀ ਸਰਕਾਰ ਨਾਲ ਲੜਾਈਆਂ ਲੜੀਆਂ, ਉਦੋਂ ਵੀ ਇਹੀ ਨਾਰਾ ਗੂੰਜਦਾ ਰਿਹਾ। ਮਹਾਰਾਣੀ ਜਿੰਦ ਕੌਰ ਗੁਰਮਤ ਦੀ ਤੇ ਧਾਰਨੀ ਸੀ, ਪਤਾ ਸੀ ਗੁਰੂ ਮਤ ਦਾ, ਇਹ ਨਾਰਾ ਸਿੱਖ ਬੁਲਾਉਂਦੇ ਹੈ। ਮਹਾਰਾਣੀ ਜਿੰਦਾ ਨੇ ਆਖਿਆ, ਗੌਮਤਾ ਪੁੱਛ ਕੌਣ ਹੈ? ਮੈਨੂੰ ਇਹਦਾ ਚਿਹਰਾ ਜਾਣਿਆ ਪਹਿਚਾਣਿਆ ਲੱਗਦਾ। ਗੌਮਤਾ ਨੇ ਆਖਿਆ, ਬਾਬਾ ਕਦੋਂ ਕਦੇ ਇਸ ਗੁਫਾ ਵਿੱਚ ਰਹਿੰਦੇ ਹੋ? ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਤਪੱਸਿਆ ਕਰਦਿਆਂ ਨੂੰ? ਕਹਿੰਦਾ, ਬਹੁਤਾ ਚਿਰ ਨਹੀਂ ਹੋਇਆ, ਚਿਰ ਤੇ ਥੋੜਾ ਹੀ ਹੋਇਆ। ਗੌਮਤਾ ਵੇਖ ਕੇ ਕਹਿੰਦੀ, ਬਾਬਾ ਮੈਨੂੰ ਇਉਂ ਲੱਗਦਾ ਜਿਵੇਂ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ। ਇਹ ਮਹਾਂਪੁਰਖ ਥੋੜੀ ਜਿਹੀ ਹੈਰਾਨੀ ਨਾਲ ਕਹਿੰਦਾ, ਦੇਵੀਏ ਤੈਨੂੰ ਕਿਵੇਂ ਪਤਾ ਹੈ? ਗੌਮਤਾ ਕਹਿਣ ਲੱਗੀ, ਬਾਬਾ ਮੈਂ ਪੰਜਾਬ ਗਈ ਹਾਂ, ਮੈਂ ਪੰਜਾਬ ਨੂੰ ਵੇਖਿਆ, ਕੁਝ ਦਿਨ ਉੱਥੇ ਰਹਿ ਕੇ ਆਈ ਹਾਂ। ਪੰਜਾਬੀ ਆਪਣੀ ਡੀਲ ਨਾਲ ਚਿਹਰੇ ਤੇ ਨਕਸ਼ ਨੁਹਾਰ ਤੋਂ ਦੂਰੋਂ ਪਹਿਚਾਣੇ ਜਾਂਦੇ ਆ। ਅੱਜ ਤੇ ਵਿਸ਼ਵ ਵਿੱਚ ਜਿੱਥੇ ਵੀ ਜਾਓ, ਏਅਰਪੋਰਟਾਂ ਉੱਤੇ ਜਿੱਥੇ ਵੀ ਹੈ, ਪੰਜਾਬੀ ਭਾਵੇਂ ਕਿਸੇ ਵੀ ਲਿਬਾਸ ਵਿੱਚ ਹੋਣ, ਉੱਥੇ ਹੀ ਪਹਿਚਾਣੇ ਜਾਂਦੇ ਆ। ਇਹਨਾਂ ਦੀ ਪਛਾਣ ਹੀ ਵੱਖਰੀ ਹੈ। ਇਸੇ ਦੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਖੰਡੇ ਬਾਟੇ ਦੀ ਦਾਤ ਬਖਸ਼ੀ ਹੈ, ਤੇ ਅੱਜ ਸਿੱਖ ਇੱਕ ਵੱਖਰੀ ਕੌਮ ਹੈ, ਕਿਉਂਕਿ ਇਹ ਪਹਿਚਾਣੇ ਨਹੀਂ ਜਾਂਦੇ। ਇਹਨਾਂ ਦਾ ਬਾਣਾ, ਇਹਨਾਂ ਦੀ ਬਾਣੀ, ਇਹਨਾਂ ਦੀ ਬੋਲੀ, ਇਹ ਸਭ ਕੁਝ ਵੱਖਰਾ ਹੈ। ਗੌਮਤਾ ਨੇ ਆਖਿਆ, ਬਾਬਾ ਮੈਂ ਪੰਜਾਬ ਗਈ ਹਾਂ, ਮੈਂ ਵੇਖਿਆ ਪੰਜਾਬੀਆਂ ਨੂੰ, ਤੇਰੀ ਬੋਲੀ ਵਿੱਚ ਪੰਜਾਬੀ ਹੈ। ਬਾਬਾ ਕਿੱਥੋਂ ਦੇ ਰਹਿਣ ਵਾਲਾ ਹੈ ਤੂੰ? ਇਸ ਬਾਬੇ ਨੇ ਇਉਂ ਮਹਿਸੂਸ ਕੀਤਾ ਜਿਵੇਂ ਕਿਸੇ ਨੇ, ਬੰਦੇ ਦਾ ਜ਼ਖਮ ਹੋਵੇ ਨਾ, ਉਸ ਜ਼ਖਮ ਉੱਤੇ ਨਸ਼ਤਰ ਲਾਈ ਜਾਏ ਤੇ ਜ਼ਖਮ ਬਚਦਾ ਨਹੀਂ, ਠੀਕ ਨਹੀਂ ਹੁੰਦਾ, ਸਗੋਂ ਦਾ ਦੁੱਖ ਮਹਿਸੂਸ ਹੁੰਦਾ। ਇਉਂ ਲੱਗਾ ਜਿਵੇਂ ਕਿਸੇ ਨੇ ਨਸ਼ਤਰ ਨਾਲ ਇਹਦੇ ਅੱਲੇ ਜ਼ਖਮ ਨੂੰ ਥੋੜ੍ਹਾ ਜਿਹਾ ਖੁਰੇਦ ਦਿੱਤਾ ਹੋਵੇ। ਇਹਨੇ ਠੰਡਾ ਜਿਹਾ ਹੌਕਾ ਲੈ ਕੇ ਆਖਿਆ, ਦੇਵੀਓ ਜੇ ਤੁਸੀਂ ਵੇਖਿਆ ਪੰਜਾਬ ਜਾ ਕੇ ਤੇ ਮੈਂ ਪੰਜਾਬ ਦਾ ਰਹਿਣ ਵਾਲਾ। ਗੌਮਤਾ ਨੂੰ ਮਹਾਰਾਣੀ ਜਿੰਦ ਕੌਰ ਨੇ ਆਖਿਆ, ਪੁੱਛ ਕਿੱਥੋਂ ਦਾ ਹੈ, ਕਿਹੜਾ ਪਿੰਡ ਹੈ ਇਹਦਾ? ਇਹ ਉਸ ਸਾਧ ਵਰਗਾ ਨਕਲੀ ਨਹੀਂ, ਇਹ ਤੇ ਅਸਲੀ ਸੰਤ ਮਹਾਤਮਾ ਮਹਾਨ ਪੁਰਖ ਹੈ। ਗੌਮਤਾ ਨੇ ਆਖਿਆ, ਬਾਬਾ ਕਿਹੜੇ ਪਿੰਡ ਦਾ ਰਹਿਣ ਵਾਲਾ? ਕਹਿੰਦਾ, ਮੈਂ ਲਾਹੌਰ ਦਾ ਰਹਿਣ ਵਾਲਾ। ਜਦੋਂ ਲਾਹੌਰ ਦਾ ਨਾਂ ਲਿਆ, ਮਹਾਰਾਣੀ ਜਿੰਦ ਕੌਰਾਂ ਨੂੰ ਉਹ ਚਿਹਰਾ ਪਹਿਚਾਣਿਆ ਹੋਇਆ ਲੱਗਾ, ਉਹਦੀ ਆਵਾਜ਼ ਵੀ ਜਾਣੀ ਪਹਿਚਾਣੀ ਲੱਗੀ। ਪਰ ਅਜੇ ਮਹਾਰਾਣੀ ਜਿੰਦ ਕੌਰ ਨੇ ਕੁਝ ਕਿਹਾ ਨਹੀਂ, ਖਾਮੋਸ਼ ਨੇ। ਗੌਮਤਾ ਨੂੰ ਕਹਿੰਦੀ ਹੈ, ਸਵਾਲ ਕਰ। ਗੌਮਤਾ ਨੇ ਆਖਿਆ, ਬਾਬਾ ਲਾਹੌਰ ਦੇ ਰਹਿਣ ਵਾਲੇ ਹੋ? ਮੈਂ ਸੁਣਿਆ ਹੈ, ਜਦੋਂ ਮੈਂ ਪੰਜਾਬ ਗਈ ਸਨ, ਲਾਹੌਰ ਦਾ ਇੱਕ ਬੜਾ ਵੱਡਾ ਧਰਮੀ ਬਾਦਸ਼ਾਹ ਹੋਇਆ, ਬਹੁਤ ਵੱਡਾ ਬਹਾਦਰ ਸੀ, ਬੜਾ ਵੱਡਾ ਧਰਮੀ ਸੀ। ਉਸ ਮਹਾਨ ਪੁਰਖ ਬਾਦਸ਼ਾਹ ਦੇ ਬਾਰੇ ਜਾਣਦੇ ਹੋ? ਇਸ ਸੰਤ ਨੇ ਅੱਖਾਂ ਵਿੱਚ ਅੱਥਰੂ ਲੈ ਕੇ ਭੁੱਬ ਨਿਕਲ ਗਈ ਇਹਦੀ, ਰੋ ਪਿਆ, ਸਿਸਕੀਆਂ ਲੈਂਦਾ, ਕਹਿਣ ਲੱਗਾ ਮੈਂ ਉਸ ਬਾਦਸ਼ਾਹ ਦੀ ਅਰਦਲ ਵਿੱਚ ਰਹਿ ਕੇ ਨੌਕਰੀ ਕੀਤੀ ਹੈ, ਮੈਂ ਉਹਦਾ ਹਜ਼ੂਰੀਏ ਖਿਦਮਤਗਾਰਾਂ ਵਿੱਚੋਂ ਉਹਦਾ ਨੌਕਰ ਸਾਂ। ਮਹਾਰਾਣੀ ਜਿੰਦ ਕੌਰ ਨੇ ਫਿਰ ਪੁੱਛਿਆ, ਗੌਮਤਾਈ ਨੂੰ ਪੁੱਛ ਇਹ ਕਿਹੜਾ ਹੈ, ਕੌਣ ਹੈ? ਗੌਮਤਾ ਨੇ ਆਖਿਆ, ਬਾਬਾ ਤੂੰ ਕੋਈ ਉਸ ਮਹਾਰਾਜੇ ਦੀ ਗੱਲ ਜਾਣਦਾ? ਉਹ ਧਰਮੀ ਪੁਰਖ ਨੂੰ ਜੇ ਉਹਦੀ ਅਰਦਲ ਵਿੱਚ ਰਹਿ ਕੇ ਨੌਕਰੀ ਕਰਦਾ ਰਿਹਾ ਹੈ ਤੇ ਉਹਦੀ ਕੋਈ ਗੱਲ ਵੀ, ਉਹਦੀ ਕੋਈ ਚੰਗਿਆਈ ਵੀ, ਉਹਦੇ ਕੋਈ ਗੁਣਾਂ ਦੀ ਗੱਲ ਜਾਣਦਾ ਤੂੰ? ਕਹਿੰਦਾ ਲੈ ਮੈਨੂੰ ਉਹਦੇ ਗੁਣਾਂ ਦੀ ਕੋਈ ਗੱਲ ਭੁੱਲੀ ਹੋਈ ਹੈ? ਗੌਮਤਾ ਨੇ ਆਖਿਆ, ਬਾਬਾ ਕੋਈ ਗੱਲ ਤੇ ਸੁਣਾ। ਇਸ ਮਹਾਂਪੁਰਖ ਨੇ ਠੰਡਾ ਜਿਹਾ ਹੋਕਾ ਲੈ ਕੇ ਆਖਿਆ, ਇੱਕ ਵੇਰਾਂ ਦੀ ਗੱਲ ਹੈ, ਪੰਜਾਬ ਵਿੱਚ ਬਾਰਿਸ਼ ਨਹੀਂ ਪਈ। ਜਦੋਂ ਬਾਰਿਸ਼ ਨਾ ਪਈ, ਜ਼ਮੀਂਦਾਰਾਂ ਦੀਆਂ ਫਸਲਾਂ ਸੁੱਕ ਗਈਆਂ। ਉਹਨਾਂ ਜ਼ਮਾਨਿਆਂ ਵਿੱਚ ਖੂਹਾਂ ਉੱਤੇ ਬਹੁਤੀ ਫਸਲ ਹੁੰਦੀ ਸੀ ਤੇ ਖੂਹਾਂ ਦੇ ਪਾਣੀ ਵੀ ਸੁੱਕ ਗਏ, ਬਾਰਿਸ਼ ਨਹੀਂ ਪਣੀ ਪਈ, ਖੂਹਾਂ ਵਿੱਚ ਪਾਣੀ ਨਾ ਆਇਆ, ਧਰਤੀ ਦਾ ਪਾਣੀ ਵੀ ਦੂਰ ਚਲਾ ਗਿਆ, ਜਿਵੇਂ ਅੱਜ ਵੀ ਪੰਜਾਬ ਦੀ ਧਰਤੀ ਦਾ ਪਾਣੀ ਦੂਰ ਚਲਾ ਗਿਆ। ਮਾਝੇ ਵਿੱਚ ਤੇ 300-300 ਫੁੱਟ ਤੇ ਤੱਕ ਮਿਲਦਾ, ਬਹੁਤ ਦੂਰ ਚਲਾ ਗਿਆ। ਗੌਮਤਾ, ਮਹਾਰਾਣੀ ਨੇ ਆਸਤਾ ਜਾਖਿਆ, ਪੁੱਛ ਇਸ ਬਾਬੇ ਨੂੰ, ਉਹ ਮਹਾਰਾਜ ਦੀ ਕੋਈ ਗੱਲ ਦੱਸੇ। ਇਹ ਵਿਸ਼ਵਾਸ ਕਰਨਾ ਚਾਹੁੰਦੀਆਂ ਸੀ ਕਿ ਹੈ ਕੌਣ ਹੈ, ਪੁੱਛਣਾ ਚਾਹੁੰਦੀਆਂ ਸੀ। ਗੌਮਤਾ ਨੇ ਆਖਿਆ, ਬਾਬਾ ਕੋਈ ਗੱਲ ਤੇ ਸੁਣਾ ਫਿਰ ਉਸ ਮਹਾਰਾਜੇ ਦੀ, ਅਸਾਂ ਵੀ ਸੁਣਿਆ ਬੜਾ ਧਰਮੀ ਬਾਦਸ਼ਾਹ ਸੀ। ਕਹਿੰਦਾ ਜਦੋਂ ਬਾਰਿਸ਼ ਨਾ ਪਈ, ਫਸਲਾਂ ਸੁੱਕ ਗਈਆਂ, ਤੇ ਜ਼ਿਮੀਂਦਾਰ ਦੀ ਫਸਲ ਜਦੋਂ ਖੇਤ ਵਿੱਚ ਸੁੱਕ ਜਾਏ ਉਹਦੀ 6 ਮਹੀਨਿਆਂ ਦੀ ਮਿਹਨਤ ਜਾਂਦੀ ਹੈ। ਅੱਜ ਵੀ ਕੱਲ ਪਤਾ ਲੱਗਾ ਹੈ ਪੰਜਾਬ ਵਿੱਚ ਗੜੇ ਪੈ ਗਏ ਨੇ ਤੇ ਕਣਕ ਹੈ ਬਾਹਰ ਖਲੋਤੀ, ਕੁਝ ਵੱਢੀ ਜਾ ਰਹੀ ਕੰਬਾਈਨਾਂ ਨਾਲ, ਤੇ ਜਿਹੜੀ ਕਣਕ ਤੇ ਗੜੇ ਮਾਰ ਹੋ ਗਈ ਉਹ ਜ਼ਿਮੀਂਦਾਰ ਦੀ 6 ਮਹੀਨਿਆਂ ਦੀ ਫਸਲ ਤੇ ਗਈ ਨਾ। ਉਹ ਗਾਂ ਕੀ ਖਾਵੇਗਾ, ਕਰਜ਼ਾ ਕਿੱਥੋਂ ਲਾਵੇਗਾ? ਇਸ ਬਾਬੇ ਨੇ ਮਹਾਰਾਜੇ ਦੀ ਇੱਕ ਗੱਲ ਸ਼ੁਰੂ ਕੀਤੀ। ਕਹਿਣ ਲੱਗਾ, ਦੇਵੀਓ ਜਦੋਂ ਫਸਲ ਨਾ ਆਈ, ਕਾਲ ਪੈ ਗਿਆ, ਲੋਕ ਭੁੱਖੇ ਮਰਨ ਲੱਗੇ, ਕਈ ਕਈ ਦਿਨ ਲੋਕਾਂ ਦੇ ਘਰਾਂ ਵਿੱਚ ਚੁੱਲ੍ਹੇ ਵਿੱਚ ਅੱਗ ਨਾ ਬਲੀ। ਉਸ ਬਾਬੇ ਨੇ ਉਸ ਪਿਆਰੇ ਮਹਾਰਾਜੇ, ਧਰਮੀ ਮਹਾਨ ਪੁਰਖ ਮਹਾਰਾਜੇ ਦੀ ਜ਼ਿੰਦਗੀ ਦੀ, ਉਸ ਕਾਲ ਦੇ ਵਕਤ ਦੀ ਗੱਲ ਸ਼ੁਰੂ ਕੀਤੀ। ਇਹ ਵਕਤ ਦੀ ਗੱਲ ਮਹਾਰਾਣੀ ਜਿੰਦ ਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਵਾਹ ਤੋਂ ਪਹਿਲਾਂ ਦੀ ਹੈ। ਵਿਵਾਹ 1837 ਵਿੱਚ ਹੋਇਆ, ਇਹ ਪਹਿਲਾਂ ਦੀ ਗੱਲ ਹੈ। ਬਾਬਾ ਦੱਸਦਾ ਹੈ, ਜਿਸ ਤਰ੍ਹਾਂ ਦੱਸਦਾ, ਸੁਣੀਏ ਉਹ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਇਹੋ ਕਹਿ ਰਿਹਾ।
ਪੰਜਾਬ ਵਿੱਚ ਇੰਨਾ ਲੱਭੇ ਨਾ ਕੋਈ ਚੀਜ਼ ਖਾਣ ਨੂੰ, ਬੱਚੇ ਗੱਭਰੂ ਗੱਭਰੂ ਬਿਰਧ ਸਭ ਚੁੱਕ ਗਏ, ਪੇਟ ਚ ਆਪਿਆ ਚੁਲਕਾ ਪੂਣੀ ਵਾਂਗਰਾ ਸਫੈਦ ਰੰਗ ਹੋ ਗਏ, ਕੁੱਲ ਮਟਿਆਰਾਂ ਦੇ ਦੁੱਧ ਛਾਤੀਆਂ ਚੋ ਸੜ ਸੜ ਸੁੱਕ ਗਏ, ਭੁੱਖ ਨਾਲ ਬੱਚੇ ਕਈਆਂ ਦੇ ਮਰ ਗਏ, ਮਾਵਾਂ ਦੀਆਂ ਗੋਦੀਆਂ ਨੂੰ ਖਾਲੀ ਕਰ ਗਏ।
ਭੁੱਖ ਮਰੀ ਪੈ ਗਈ, ਕਾਲ ਪੈ ਗਿਆ, ਕੋਈ ਚੀਜ਼ ਨਾ ਲੱਭੇ। ਪਤਾ ਲੱਗਾ ਪੰਜਾਬੀ ਬਾਦਸ਼ਾਹ ਨੂੰ ਕਿ ਮੇਰੇ ਰਾਜ ਵਿੱਚ 1,45,000 ਮੁਰੱਬਾ ਮੀਲ ਲੰਬੀ ਰਿਆਸਤ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਨੇ, ਜਿਹੜਾ ਆਪਣੀ ਫੌਜ ਵਾਸਤੇ ਅਨਾਜ ਜਮ੍ਹਾਂ ਕਰਕੇ ਰੱਖਿਆ ਸੀ। ਲੋਕ ਤੇ ਮਿਹਨਤ ਕਰਦੇ ਨੇ, ਦਿਹਾੜੀ ਕਰਦੇ ਨੇ, ਵਾਹੀ ਵਾਨ ਵਾਹੀ ਕਰਦੇ ਨੇ, ਆਪਣੇ ਘਰ ਪਰਿਵਾਰ ਬੱਚਿਆਂ ਵਾਸਤੇ ਰਾਸ਼ਨ ਜਮ੍ਹਾਂ ਕਰਕੇ ਰੱਖਦੇ ਹੈ, ਪਰ ਸਰਕਾਰ ਨੂੰ ਫੌਜਾਂ ਵਾਸਤੇ ਰਾਸ਼ਨ ਸਟਾਕ ਕਰਕੇ ਰੱਖਣਾ ਪੈਂਦਾ ਹੈ ਤੇ ਕਾਲ ਗ੍ਰਸਤ ਇਲਾਕੇ ਦੀ ਮਦਦ ਵਾਸਤੇ ਵੀ ਅੱਜ ਵੀ ਰੱਖਣਾ ਪੈਂਦਾ ਹੈ। ਸਰਕਾਰਾਂ ਰੱਖਦੀਆਂ ਨੇ ਕਿਉਂਕਿ ਫੌਜ ਨੂੰ ਰਾਸ਼ਨ ਦੇਣਾ ਤਨਖਾਹ ਦੇਣੀ ਇਹ ਤੇ ਬਾਦਸ਼ਾਹ ਦਾ ਕੰਮ ਹੈ ਨਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਫੌਜ ਵਾਸਤੇ ਤੇ ਫੇਰ ਹੋਰ ਵੀ ਰਾਸ਼ਨ ਆ ਜਾਏਗਾ, ਕਿਸੇ ਦੂਜੀ ਰਿਆਸਤ ਦੇ ਬਾਦਸ਼ਾਹ ਕੋਲੋਂ ਵੀ ਮੁੱਲ ਖਰੀਦ ਲਵਾਂਗੇ, ਪਰ ਇਹ ਲੋਕਾਂ ਵਿੱਚ ਜਿਹੜੀ ਭੁੱਖਮਰੀ ਦੀ ਬਿਮਾਰੀ ਪੈ ਗਈ ਹੈ, ਜਿਹੜਾ ਕਾਲ ਪੈ ਗਿਆ ਹੈ, ਇਹਨਾਂ ਕੋਲ ਤੇ ਪੈਸਾ ਕੋਈ ਨਹੀਂ, ਇਹ ਤਾਂ ਭੁੱਖੇ ਮਰਦੇ ਨੇ। ਨਿੱਕੇ ਨਿੱਕੇ ਬੱਚੇ, ਮਾਸੂਮ ਬੱਚੇ ਮਾਵਾਂ ਦੀਆਂ ਗੋਦਾਂ ਨੂੰ ਖਾਲੀ ਕਰ ਗਏ ਕਿਉਂਕਿ ਬੀਬੀਆਂ ਨੇ ਪ੍ਰਸ਼ਾਦਾ ਨਾਲ ਛਕਿਆ, ਉਹਨਾਂ ਨੂੰ ਦੁੱਧ ਨਾ ਉਤਰਿਆ, ਬੱਚੇ ਨੂੰ ਦੁੱਧ ਨਾ ਮਿਲਿਆ, ਬੱਚਾ ਇਸ ਦੁਨੀਆਂ ਨੂੰ ਛੱਡ ਕੇ ਅਗਲੀ ਦੁਨੀਆਂ ਚ ਜਾ ਵਸਿਆ। ਜਦੋਂ ਬੱਚੇ ਮਰੇ, ਮਹਾਰਾਜਾ ਰਣਜੀਤ ਸਿੰਘ ਨੂੰ ਤਰਸ ਆਇਆ ਜਦੋਂ ਉਹਨੇ ਇਸ ਕਾਲ ਗ੍ਰਸਤ ਆਪਣੇ ਪੰਜਾਬ ਦੇ ਇਸ ਹਾਲਾਤ ਨੂੰ ਵੇਖਿਆ। ਤੇ ਸੁਣੀਏ ਕੀ ਹੋਇਆ।
ਦੁੱਖ ਵੇਖ ਕੇ ਗਿਆ ਨਾ ਜਰਿਆ, ਦੁੱਖ ਵੇਖ ਕੇ ਗਿਆ ਨਾ ਜਰਿਆ, ਰਾਜੇ ਰਣਜੀਤ ਸਿੰਘ ਤੋਂ ਮੋਟੇ ਅੱਖਰਾਂ, ਅੱਖਰਾਂ ਚ ਲਿਖ ਕੇ ਲਾਇਆ ਸ਼ਾਹੀ ਦਰਵਾਜ਼ਿਆਂ ਤੇ ਥਾਂ ਥਾਂ ਤੇ, ਥਾਂ ਤੇ ਪਟਾਈਆਂ ਡਾਉਣੀਆਂ ਪੱਤਣਾ ਚੁਰਾਇਆ, ਤੇ ਜਿਹਨੂੰ ਲੋੜ ਹੈ ਲੈ ਜਾਵੋ ਦਾਣੇ, ਇਸ ਥਾਂ ਤੇ ਖਾਲਸੇ ਦਾ ਰਾਜ ਹੈ, ਰਾਜ ਹੈ, ਹਿੰਦੂ ਸਿੱਖ ਮੁਸਲਿਮ ਦਾ ਨਾ ਲਿਹਾਜ਼ ਹੈ।
ਉਸ ਵੇਲੇ ਆਪਣੀ ਫੌਜ ਦੇ ਸਿਪਾਹੀਆਂ ਨੂੰ ਢੋਲ ਦੇ ਕੇ, ਪੀਪੇ ਦੇ ਕੇ, ਡੱਗੇ ਦੇ ਕੇ ਫੇਰ ਦਿੱਤਾ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਾਓ, ਇਹ ਬੁਨਿਆਦੀ ਕਰਕੇ ਆਓ, ਇਹ ਡੌਂਡੀ ਪਿੱਟ ਕੇ ਆਓ ਕਿ ਸਰਕਾਰ ਨੇ ਜਿਹੜਾ ਸਰਕਾਰੀ ਫੌਜ ਵਾਸਤੇ ਰਾਸ਼ਨ ਦਾ ਸਟਾਕ ਜਮ੍ਹਾਂ ਕਰਕੇ ਰੱਖਿਆ ਸੀ ਉਹ ਸਾਰੇ ਦਰਵਾਜ਼ੇ ਖੋਲ ਦਿੱਤੇ ਹੈ। ਕੋਈ ਪੈਸਾ ਨਹੀਂ ਕਿਸੇ ਕੋਲੋਂ ਲਿਆ ਜਾਵੇਗਾ, ਜਿੰਨਾ ਮਰਜ਼ੀ ਹੈ ਆਟਾ ਲੈ ਜਾਓ, ਕਿਉਂਕਿ ਆਟਾ ਉਦੋਂ ਚੱਕੀਆਂ ਤੇ ਨਹੀਂ ਸੀ ਪੀਸਦਾ, ਖਰਾਸਾਂ ਤੇ ਪੀਸਦਾ ਸੀ। ਆਟਾ ਲੈ ਜਾਓ, ਜੇ ਕੋਈ ਦਾਣੇ ਲਿਜਾ ਸਕਦਾ ਆਪ ਪਿਆ ਕੇ ਦਾਣੇ ਖਾ ਸਕਦਾ ਦਾਣੇ ਲੈ ਜਾਓ, ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਇੱਕ ਬਜ਼ੁਰਗ ਲਾਹੌਰ ਦੇ ਹੀ ਬਾਜ਼ਾਰ ਵਿੱਚ ਰਹਿਣ ਵਾਲਾ ਮੋਚੀ, ਉਹਦਾ ਪੁੱਤਰ ਤੇ ਭੁੱਖ ਨਾਲ ਭੁੱਖ ਦੇ ਦੁੱਖੋਂ ਮਰ ਗਿਆ, ਜਵਾਨ ਸੀ ਤੇ ਪੁੱਤਰ ਦਾ ਪੁੱਤਰ ਪੋਤਰਾ 8-7 ਸਾਲ ਦਾ। ਜਦੋਂ ਗਲੀ ਦੇ ਵਿੱਚੋਂ ਦੀ ਇਹ ਆਵਾਜ਼ ਦੇ ਕੇ ਸਿਪਾਹੀ ਲੰਘ ਗਿਆ ਕਿ ਮਹਾਰਾਜੇ ਨੇ ਆਪਣੇ ਸਟੋਰ ਦਾ ਦਰਵਾਜ਼ਾ ਖੋਲ ਦਿੱਤਾ, ਜੇ ਜਾ ਕੇ ਲਇਓ ਜਿੰਨਾ ਰਾਸ਼ਨ ਚਾਹੀਦਾ ਹੈ, ਕਿਸੇ ਕੋਲੋਂ ਪੈਸਾ ਨਹੀਂ ਲਿਆ ਜਾਏਗਾ। ਬੱਚਾ ਭੱਜ ਕੇ ਘਰ ਗਿਆ, ਜਾ ਕੇ ਆਪਣੇ ਬਾਬੇ ਦੇ ਗਲ ਵਿੱਚ ਬਾਹਾਂ ਪਾ ਕੇ ਕਹਿੰਦਾ, ਬਾਬਾ ਲਾਦੇ ਦਾ ਤਹਿ ਦਿਆ ਪਛਾਈ ਹੈ, ਆਪਾਂ ਰਾਸ਼ਨ ਲੈ ਆਈਏ, ਉੱਥੇ ਬੇਪਰਵਾਹੀ ਹੈ, ਕੋਈ ਪੈਸਾ ਲੈਂਦੇ ਨਹੀਂ, ਸਭ ਮੁਫ਼ਤ ਵੰਡਦੇ ਨੇ। ਬਾਬਾ ਆਪਾਂ ਵੀ ਚੱਲੀਏ, ਭੁੱਖੇ ਬੈਠੇ, ਅੱਜ 4 ਦਿਨ ਹੋਏ ਹੈ, ਆਪਣੇ ਘਰ ਦੇ ਚੁੱਲ੍ਹੇ ਵਿੱਚ ਅੱਗ ਨਹੀਂ ਬਲੀ, ਆਪਾਂ ਰਾਜੇ ਦੇ ਘਰੋਂ ਜਾ ਕੇ ਆਪਾਂ ਵੀ ਰਾਸ਼ਨ ਲਏ। ਇੰਨੀ ਸੁਣ ਕੇ ਖੇਸ ਲਿਆ ਤੇ ਮੋਢੇ ਤੇ ਰੱਖਿਆ, ਡੰਗੋਰੀ ਫੜੀ ਬੁੱਢੇ ਮੋਚੀ ਨੇ, ਹਿੰਮਤ ਕੀਤੀ ਤੇ ਰਾਜੇ ਦੇ ਸਟੋਰ ਵੱਲ ਤੁਰ ਪਿਆ। ਸੁਣੀਏ ਜਰਾ।
ਇੰਨੀ ਸੁਣ ਕੇ ਲਾਹੌਰ ਦਾ ਮੋਚੀ, ਇੰਨੀ ਸੁਣ ਕੇ ਲਾਹੌਰ ਦਾ ਮੋਚੀ, ਨਾਲ ਲੈ ਕੇ ਪੁੱਤਰੇ ਨੂੰ ਭੰਡ ਬੰਨ ਲਈ, ਬੰਨ ਲਈ ਸਟੋਰ ਵਿੱਚੋਂ ਜਾ ਕੇ, ਦੋ ਮਣ ਦਾਣਿਆਂ ਦੀ ਕੌਣ ਚੁੱਕਦਾ, ਚੁੱਕਦਾ ਆਪ ਸੀ ਬੁੱਢੜਾ, ਪੁੱਤਰਾ ਅਣਜਾਣਾ ਸੀ ਗਈ ਪੇਸ਼ਨਾ, ਪੇਸ਼ਨਾ ਦੋਹਾਂ ਦੀ ਕੋਈ, ਜੁੱਸਾ ਸਾਰਾ ਪਾਣੀ ਵਾਂਗਰਾ ਹੋ ਗਿਆ, ਹੋ ਗਿਆ, ਉੱਚੀ ਉੱਚੀ ਤਾਹੀ ਮਾਰ ਕੇ ਬੁੱਢਾ ਰੋ ਪਿਆ।
ਆ ਗਏ ਜਿੱਥੇ ਮਹਾਰਾਜੇ ਨੇ ਮੁਫ਼ਤ ਦਾਣੇ ਵੰਡਣ ਵਾਸਤੇ ਆਪਣੇ ਉਹ ਸਟਾਕ ਕੀਤੇ ਹੋਏ ਰਾਸ਼ਨ ਦਾ ਸਟੋਰ ਦਾ ਦਰਵਾਜ਼ਾ ਖੋਲ ਦਿੱਤਾ ਸੀ। ਲੋਕ ਪੰਡਾ ਬੰਨ ਬੰਨ ਕੇ ਲਈ ਜਾਂਦੇ ਨੇ, ਕਿਸੇ ਨੂੰ ਕੋਈ ਵਰਜਿਆ ਨਹੀਂ ਜਾਂਦਾ। ਤੂੰ ਜ਼ਿਆਦਾ ਪੰਡ ਬੰਨਣੀ ਹੈ ਕਿ ਥੋੜੀ ਬੰਦੀ ਹੈ, ਜਿੰਨੇ ਚੁੱਕੇ ਜਾਂਦੇ ਲੋਕ ਨਹੀਂ ਜਾਂਦੇ ਨੇ। ਇੱਕ ਸਿਪਾਹੀ ਦਰਵਾਜ਼ੇ ਅੱਗੇ ਖਲੋਤਾ ਹੈ, ਉਹਨੇ ਆਪਣੇ ਚਿਹਰੇ ਉੱਤੇ ਖੇਸ ਦੀ ਬੁੱਕਣ ਮਾਰੀ ਹੈ ਤੇ ਆਪਣੇ ਆਪ ਨੂੰ ਲੁਕਾਇਆ, ਪਰ ਥੋੜਾ ਜਿਹਾ ਚਿਹਰਾ ਨੰਗਾ ਤੇ ਉਹ ਵੇਖ ਰਿਹਾ ਹੈ ਕਿਹੜਾ ਆਉਂਦਾ ਕਿਹੜਾ ਜਾਂਦਾ। ਇਹ ਬਜ਼ੁਰਗ ਮੋਚੀ ਨੇ ਦੋ ਮਨ ਦਾਣੇ ਬੰਨ ਲਏ, ਖੇਸ ਵਿੱਚ ਪਾ ਲਏ। ਜਦੋਂ ਪੰਡ ਦੀ ਗੰਢ ਬੰਨ ਲਈ ਨਾ ਤੇ ਚੁੱਕਣ ਲੱਗਾ, ਚੁੱਕਿਆ ਨਾ ਗਿਆ। ਬੱਚਾ ਛੋਟਾ ਸੀ, ਉਹ ਵੀ ਹਿੰਮਤ ਕਰਕੇ ਚੁੱਕਦਾ ਰਿਹਾ ਪਰ ਨਾ ਚੁੱਕਿਆ ਗਿਆ। ਹੁਣ ਬਜ਼ੁਰਗ ਦਾਣਿਆਂ ਦੀ ਪੰਡ ਵੱਲੇ ਵੇਖਦਾ ਹੈ ਤੇ ਆਪਣੇ ਪੁੱਤਰ ਦੀ ਭੁੱਖ ਵੱਲੇ ਵੇਖਦਾ ਹੈ, ਪੋਤਰੇ ਦੀ ਭੁੱਖ ਵੱਲੇ ਵੇਖਦਾ ਹੈ। ਪੁੱਤਰ ਤੇ ਮਰ ਗਿਆ ਤੇ ਦਾਣਿਆਂ ਦੀ ਪੰਡ ਦੀ ਲੱਭ ਕਰ ਬੈਠਾ, ਲਾਲਚ ਕਰ ਬੈਠਾ, ਛੱਡ ਸਕਦਾ ਨਹੀਂ, ਚੁੱਕ ਸਕਦਾ ਨਹੀਂ। ਬੁੱਢੇ ਦੀਆਂ ਧਾਹਾਂ ਨਿਕਲ ਗਈਆਂ, ਰੋ ਪਿਆ ਫੁੱਟ ਫੁੱਟ ਕੇ। ਇਸ ਦੇ ਰੋਣੇ ਨੂੰ, ਦਰਦ ਭਰੀ ਆਵਾਜ਼ ਨੂੰ ਉਸ ਪਹਿਰੇਦਾਰ ਨੇ ਸੁਣਿਆ। ਕੌਣ ਸੀ ਉਹ ਪਹਿਰੇਦਾਰ, ਸੁਣੀਏ ਜਰਾ।
ਕੋਲ ਖੜਾ ਸੀ ਪੰਜਾਬੀਆਂ ਦਾ ਬਾਦਸ਼ਾਹ, ਕੋਲ ਖੜਾ ਸੀ ਪੰਜਾਬੀਆਂ ਦਾ ਬਾਦਸ਼ਾਹ, ਭੇਸ ਬਦਲਾ ਕੇ ਆਪਣਾ ਦੇ ਕੇ ਹੌਸਲਾ। ਹੌਸਲਾ ਬੁੱਢੇ ਨੂੰ ਕਹਿੰਦਾ, ਕਿਹੜੀ ਗੱਲੋਂ ਦਿਲ ਛੱਡਿਆ, ਮੈਂ ਵੀ ਤੇਰਾ ਹੀ ਪੁੱਤਰ ਹਾਂ ਬਾਬਾ, ਇੰਨੀ ਆਖ ਪੰਡ ਚੁੱਕ ਲਈ ਅੱਗੇ ਬੁੱਢੜਾ ਪਿੱਛੇ ਮਹਾਰਾਜਾ, ਮੋਚੀਆਂ ਦੇ ਘਰ ਆ ਗਿਆ ਦਾਨੀ ਰਹੂ ਰਣਜੀਤ ਸਿੰਘ ਦੀ ਇਹ ਨਿਸ਼ਾਨੀ।
ਜਦੋਂ ਬੁੱਢਾ ਰੋਇਆ ਨਾ ਬੇਬਸੀ ਦੀ ਹਾਲਤ ਵਿੱਚ, ਪੰਡ ਨੂੰ ਛੱਡ ਨਹੀਂ ਸਕਦਾ, ਚੁੱਕ ਸਕਦਾ ਨਹੀਂ, ਲਾਲਚ ਇਹ ਹੈ ਕਿ ਮੈਂ ਇਹ ਦਾਣੇ ਲੈ ਕੇ ਜਾਣੇ ਹੈ, ਤੇ ਭੇਸ ਬਦਲ ਕੇ ਖਲੋਤੇ ਸਿਪਾਹੀ ਨੇ ਆਖਿਆ, ਬਾਬਾ ਰੋਂਦਾ ਕਿਉਂ ਹੈ? ਕਹਿੰਦਾ, ਉਹ ਸਰਦਾਰਾ, ਤੇਰੇ ਵਰਗਾ ਨੌਜਵਾਨ ਪੁੱਤਰ ਮੇਰਾ ਭੁੱਖ ਤੰਗ ਆ ਕੇ ਮਰ ਗਿਆ, ਆ ਪੰਡ ਛੱਡ ਨਹੀਂ ਸਕਦਾ। ਬਾਬਾ ਰੋਇਆ ਕਿਉਂ? ਲਿਆ ਮੈਨੂੰ ਚੁਕਾ, ਹਿੰਮਤ ਕਰ। ਬੁੱਢੇ ਨੂੰ ਨਾਲ ਹਿੰਮਤ ਕਰਵਾ ਕੇ ਪੰਡ ਚੁੱਕ ਕੇ ਸਿਰ ਤੇ ਰੱਖ ਲਈ। ਚੱਲ ਦੱਸ ਤੇਰਾ ਘਰ ਕਿੱਥੇ ਹੈ? ਤੁਰੇ ਜਾਂਦੇ ਅੱਗੇ ਅੱਗੇ ਬਜ਼ੁਰਗ ਤੇ ਨਾਲ ਪੋਤਰ ਆਏ, ਘਰ ਚਲੇ ਗਏ, ਪੰਡ ਸੁੱਟ ਦਿੱਤੀ। ਤੁਰਨ ਲੱਗਾ ਪਾਂਡੀ, ਬੁੱਢੇ ਨੇ ਖੇਸ ਦੀ ਕੰਨੀ ਜਿਹਦੀ ਬੁੱਕਲ ਮਾਰੀ ਸੀ ਘੁੱਟ ਕੇ ਫੜ ਲਈ। ਕਹਿੰਦਾ, ਪੁੱਤਰਾ, ਮੇਰੇ ਘਰ ਵਿੱਚ ਪੰਡ ਸੁੱਟ ਕੇ ਚੱਲਿਆ ਏ, ਮੈਨੂੰ ਆਪਣਾ ਨਾਂ ਤੇ ਦੱਸ ਜਾ, ਕੀ ਆਖਿਆ ਸੀ?
ਪੰਡ ਸੁੱਟ ਕੇ ਪਛਾਣ ਨੂੰ ਮੁੜ ਪੈ, ਪੰਡ ਸੁੱਟ ਕੇ ਪਛਾਣ ਨੂੰ ਮੁੜ ਪੈ, ਜਦੋਂ ਮਹਾਰਾਜਾ ਸਾਹਿਬ ਜੀ ਕੰਨੀ ਘੁੱਟ ਕੇ ਬੁੱਢੇ ਨੇ ਫੜ ਲਈ, ਮਨ ਮੋਣ ਪਾਂਡੀ ਦੀ ਜਿਉਂਦਾ ਰਹੋ ਸਿੱਖਾ ਸਰਦਾਰਾ, ਤੇਰੀ ਹਮਦਰਦੀ ਦਾ ਸਾਰੀ ਜ਼ਿੰਦਗੀ ਰੱਖਾਂਗਾ ਚੇਤਾ, ਹੋਰ ਕਿਨੂੰ ਜਦੋਂ ਪੰਛੀਆ ਮਰਾਂਗਾ ਕਬਰਾਂ ਚ ਪੈ ਕੇ ਵੀ ਜਸ ਕਰਾਂਗਾ।
ਬੁੱਢੇ ਨੇ ਜਦੋਂ ਖੇਸ ਦੀ ਕੰਨੀ ਘੁੱਟ ਕੇ ਫੜ ਕੇ ਆਖਿਆ, ਉਹ ਸਰਦਾਰਾ, ਤੁਰ ਚੱਲਿਆ, ਮੈਨੂੰ ਆਪਣਾ ਨਾਂ ਤੇ ਦੱਸ ਜਾ, ਮੈਂ ਸਾਰੀ ਜ਼ਿੰਦਗੀ ਤੇਰਾ ਨਾਂ ਚੇਤੇ ਰੱਖਾਂਗਾ, ਜਦੋਂ ਮਰ ਗਿਆ ਕਬਰ ਦੇ ਵਿੱਚ ਗੋਰ ਦੇ ਵਿੱਚ ਪੈ ਕੇ ਵੀ ਤੈਨੂੰ ਯਾਦ ਰੱਖਾਂਗਾ, ਭੁੱਲਾਂਗਾ ਨਹੀਂ, ਮੈਨੂੰ ਨਾਂ ਦੱਸ ਦੇ। ਖੇਸ ਲਾਇਆ ਦਸਤਾਰੇ ਤੋਂ, ਕਲਗੀ ਸਜੀ ਹੋਈ ਹੈ, ਸ਼ਹਿਨਸ਼ਾਹੀ ਦਸਤਾਰਾ ਹੈ। ਬਾਬਾ, ਸਤਲੁਜ ਦੇ ਪਾਣੀ ਤੋਂ, ਫਿਲੌਰ ਤੋਂ ਲੈ ਕੇ ਸਤਲੁਜ ਦੇ ਪਾਣੀ ਤੋਂ ਕਾਬਲ ਦੀਆਂ ਕੰਧਾਂ ਤੱਕ, ਨੇਫਾ ਦੇ ਬਾਰਡਰ ਤੋਂ ਫਿਰੋਜ਼ਪੁਰ ਦੀਆਂ ਨੀਹਾਂ ਤੱਕ ਪਾਉਂਦਾ ਮੈਂ ਘੂਕਰ ਹਾਂ, ਨਾਮ ਰਣਜੀਤ ਮੇਰਾ, ਪਿਆਰੇ ਬਾਬਾ ਜੀ ਜਨਤਾ ਦਾ ਘੂਕਰ। ਲੋਕ ਤੇ ਮੈਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ, ਪਰ ਮੈਂ ਤੇਰੇ ਵਰਗੇ ਬਜ਼ੁਰਗਾਂ ਦਾ ਪੁੱਤਰ ਹਾਂ, ਬਾਬਾ ਮੈਨੂੰ ਰਣਜੀਤ ਸਿੰਘ ਕਹਿੰਦੇ। ਬੁੱਢੇ ਨੇ ਘੁੱਟ ਕੇ ਖੇਸ ਦੀ ਕੰਨੀ ਫੜੀ ਹੋਈ ਸੀ, ਉਹ ਛੱਡ ਕੇ ਪੈਰਾਂ ਉੱਤੇ ਡਿੱਗ ਪਿਆ। प्यारे महाराजा जी सरकार मेरी मेरे घर पांड सुटन वास्ते आई। बाबा दुखियां दा दर्द ते इस तरह ही मंडाया जांदा है। ओ सिपाही ओ महापुरख ओ संत महाराणी जिंद कौर ते गौमता नूं दसदा है, कहिंदा है महाराजा रणजीत सिंह दी इह धर्मी पुरख दी सब तो वड्डी निशानी सी। गौमता ने आख्या बाबा कोई होर भी गल, कह लगा एक गल दा मैनूं चंगी तरह पता है, उदों भी मैं कोल सा। कदों? कह लगा महाराजा रणजीत सिंह दे पोतरे दा विआह कवर नौनिहाल सिंह दा, जनरल शाम सिंह अटारी वाले दी धी नाल उन्होंने अपने पोतरे दा विआह कीता। ते जदों तुर लगे ना उदों सरकार ने आख्या जिहड़े मंगण वाले लोग ने एक पासे हो जाओ, ते वो सारे लोग एक पासे चले गए। एक बहुत वड्डा वलगण फौज दा फौज खिलार दी, कहिंदे सारे उहदे अंदर चले जाओ, उहदे चो एक एक बंदा बाहर कढ़ी जाओ, ते एक एक सोने दी मोहर एक तोले दी हुंदी सी, एक जी दे प्रति एक बंदे नूं दित्ती जाओ जिन्हें मंगते है। ते जदों पता लगा ना एक मरासी मीरजादे नूं, उहने एक खूह तो टिंड लाई ते चला गया कीड़ियां दे पौण, ते उहने चुक चुक के कीड़े टिंड कीड़ियां नाल भर लई। अतर सिंह कालिया वाला काले पिंड अमृतसर खालसा काले दे बिल्कुल पिछले पासे जिहड़ा बाईपास जांदा उहदे अंदरले पासे यूनिवर्सिटी दी सांझी कंध है काले पिंड दी, अज भी बड़ा घुग वसदा पिंड है। गुरु नानक देव यूनिवर्सिटी दे पिछले पासे इत्थों दा सरदार सी अतर सिंह कालिया वाला, महाराजा रणजीत सिंह दा बड़ा विश्वास पात्र सी। इस सरदार नूं खजाने ते खिलार के एक मोहर देण दा जिम्मेवारी दा अहसास करवाया सी, एक मोहर दित्ती जा एक जी प्रति ते बाहर कढ़ी जाऊ। वो टिंड भरी कीड़िया दी, उत्तों बद्दा मूह कपड़े नाल मरासी आ गया। अतर सिंह ने आख्या मीरजादिया आ लै एक मोहर, कहिंदा जी सरकार दा हुक्म है एक जी दे प्रति एक मोहर देनी है। अतर सिंह ने आख्या तू कल्ला तैनूं मोहर दे रहा? कहिंदा नहीं मैं कल्ला नहीं, कपड़ा चुकिया टिंड विखाई, कहिंदा वेखो मेरा परिवार किन्ना है। अतर सिंह कालिया वाला लड़ पिया, कहिंदा इस परिवार की कौन गिनती करेगा, यह किन्नियां मोहर जानगियां इहदियां। हुण कीड़े सी बेहिसाब, लड़ाई चलदी चलदी महाराजा साहब तक एक शिकायत के रूप में पहुंच गई। महाराजे नूं किसे ने जाके दस्या अतर सिंह कालिया वाला एक गरीब नूं पैसे नहीं दिंदा। सरकार ने कोल बुला लिया, कहिंदे अतर सिंह जी की गल है? अतर सिंह कालिया वाले ने आख्या सरकार मीरजादा कीड़िया की टिंड भरी फिरदा है, ते कहिंदा एक मोहर एक जी दे प्रति, ते इन्नियां मोहरां किवें गिण के देवां। सरकार ने आख्या मीरजादे नूं मेरे कोल लै आ। ले आंदा गया, सरकार ने आख्या किन्ने जी आ तेरे? मीरजादा कहिंदा हजूर तुसी गिण लो, तुहानू गिणती आउंदी? मैनू तां गिणती भी नहीं आउंदी, एक परिवार मेरा किन्ना को है। सरकार ने नेड़े खलोते अतर सिंह कालिया वाले नूं आख्या ये टिंड मूधी कर दे। जदों टिंड मूधी की गई सारे कीड़े टिंड चो बाहर झाड़ दिते। सरकार कहन लगी इस मीरजादे नूं आ जिहड़ी टिंड है ना ये मोहरां दी भर के दे दिओ। अतर सिंह कालिया वाले ने उस मीरजादे नूं एक टिंड मोहरां दी भर के दे दित्ती। ये गल्लां दसदा है, कहिंदा एक वारी सरकार दी पालकी आ रही सी, निक्के निक्के बच्चे बेरी तो बेर झाड़दे सन, ते बेरी तो बेर झाड़दे टीमा मारदे पत्थर मारदे। एक बच्चे ने पत्थर मारिया, वो पत्थर बेर दे कोल दी लंघ गया, ते सरकार दे मत्थे च जाके वज गया। सिपाही भज के आए, उन्हें गिरफ्तार कर लिया। बच्चे दे मां प्यो नूं पता लगा, उह तरले लैंदे आए, साडे बच्चे तो गुस्ताखी हो गई। सरकार ने उतर के हाथी तो कहन लगे बच्चे नूं पुछणगे काका तू पत्थर मारिया? कहिंदा नहीं जी तुहानूं नहीं मारिया। कहिंदा किहनूं मारिया? कहिंदा जी ओह जिहड़ा बेरी नाल बेर लगा मैं उहनूं मारिया, ओह बेरी नूं, ओह बेर झाड़ना सी। सरकार ने बड़े गौ नाल वेख के आख्या जे इस पत्थर नाल एक बेर झड़दा है ते बच्चा वह बेर खांदा है, ਉਹਦੀ ਆਤਮਾ ਖੁਸ਼ ਹੁੰਦੀ ਹੈ। ਸਰਕਾਰ ਨੇ ਮੁੱਠ ਭਰੀ ਮੋਹਰਾਂ ਦੀ ਉਸ ਬੱਚੇ ਦੀ ਝੋਲੀ ਵਿੱਚ ਪਾ ਦਿੱਤੀ ਤੇ ਉਹਦੇ ਮਾਂ ਪਿਓ ਨੂੰ ਆਖਿਆ ਜਾਓ ਇਹ ਬਾਬਾ ਸਰਕਾਰ ਦੀਆਂ ਫਰਾਖ ਦਿਲੀ ਦੀਆਂ ਅਜਿਹੀਆਂ ਅਲੌਕਿਕ ਖੇਡਾਂ ਇਹਨਾਂ ਦੋਵਾਂ ਨੂੰ ਦੱਸਦਾ। ਮਹਾਰਾਣੀ ਜਿੰਦ ਕੌਰ ਨੇ ਆਖਿਆ ਗੌਮਤਾ ਇਹ ਬਾਬੇ ਨੂੰ ਪੁੱਛ ਇਹ ਸੰਤ ਕਿਉਂ ਬਣਿਆ ਕੀ ਗੱਲ ਸੀ। ਗੌਮਤਾ ਨੇ ਆਖਿਆ ਬਾਬਾ ਜੇ ਤੂੰ ਮਹਾਰਾਜੇ ਦੀ ਨੌਕਰੀ ਕਰਦਾ ਸੈਂ ਉਸਦਾ ਵਿਸ਼ਵਾਸ ਪਾਤਰ ਸਿਪਾਹੀ ਸੈਂ ਦਿਨੋਂ ਜਾਨ ਉਸ ਮਹਾਰਾਜੇ ਤੋਂ ਆਪਣੀ ਜ਼ਿੰਦਗੀ ਕੁਰਬਾਨ ਕਰਨ ਤੇ ਉਹਦੀ ਨੌਕਰੀ ਕਰਦਿਆਂ ਤੂੰ ਉਹਦੀਆਂ ਖੇਡਾਂ ਨੂੰ ਦੱਸਦਾ ਹੈ ਤੂੰ ਸੰਤ ਕਿਵੇਂ ਬਣਿਆ। ਕਹਿੰਦਾ ਇਹ ਵੀ ਇੱਕ ਦਰਦਨਾਕ ਕਹਾਣੀ ਹੈ। ਗੌਮਤਾ ਨੇ ਆਖਿਆ ਉਹ ਵੀ ਦੱਸ ਦੇ। ਕਹਿਣ ਲੱਗਾ ਜਦੋਂ ਕਵਰ ਨੌ ਨਿਹਾਲ ਸਿੰਘ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰਕੇ ਡੋਗਰੇ ਧਿਆਨ ਸਿੰਘ ਦੇ ਭਤੀਜਾ ਮੀਆਂ ਊਧਮ ਸਿੰਘ ਦੀ ਬਾਂਹ ਫੜ ਕੇ ਵਾਪਸ ਆ ਰਿਹਾ ਸੀ ਮੈਂ ਉਦੋਂ ਸ਼ਾਹੀ ਦਰਬਾਰ ਦੇ ਨੇੜੇ ਬਰਸ਼ਾ ਹੱਥ ਵਿੱਚ ਲੈ ਕੇ ਪਹਿਰਾ ਦੇ ਰਿਹਾ ਸਾਂ। ਕਰਨਲ ਵਿਜੇ ਸਿੰਘ ਨੇ ਬਰੂਦ ਭਰਿਆ ਹੋਇਆ ਸੀ ਛੱਜੇ ਦੀਆਂ ਦਾੜਾਂ ਵਿੱਚ। ਜਦੋਂ ਆਇਆ ਮਹਾਰਾਜਾ ਨੌ ਨਿਹਾਲ ਸਿੰਘ ਤੇ ਮੀਆਂ ਊਧਮ ਸਿੰਘ ਛੱਜੇ ਨੂੰ ਅੱਗ ਲਾਈ ਗਈ ਛੱਜਾ ਜ਼ਮੀਨ ਉੱਤੇ ਡਿੱਗਾ ਮੀਆਂ ਊਧਮ ਸਿੰਘ ਤੇ ਥਾਂ ਮਰ ਗਿਆ ਮਹਾਰਾਜਾ ਨੌ ਨਿਹਾਲ ਸਿੰਘ ਫੱਟੜ ਹੋ ਗਿਆ। ਜਿਹੜੇ ਪਾਲਕੀ ਲੈ ਕੇ ਧਿਆਨ ਸਿੰਘ ਡੋਗਰੇ ਦੇ ਆਦਮੀ ਜਾ ਰਹੇ ਸਨ ਮੈਂ ਉਸ ਪਾਲਕੀ ਵਿੱਚ ਪਏ ਮਹਾਰਾਜਾ ਨੌ ਨਿਹਾਲ ਸਿੰਘ ਨੂੰ ਵੇਖਿਆ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਮਹਾਰਾਜੇ ਦੇ ਸੱਜੇ ਕੰਨ ਦੇ ਲਾਗੇ ਥੋੜ੍ਹੀ ਜਿਹੀ ਸੱਟ ਲੱਗੀ ਸੀ ਸਵਾਸ ਚੱਲਦੇ ਸੀ। ਜਿਸ ਕਮਰੇ ਵਿੱਚ ਲਿਜਾ ਕੇ ਮਹਾਰਾਜਾ ਨੌ ਨਿਹਾਲ ਸਿੰਘ ਨੂੰ ਲੰਮਾ ਪਾਇਆ ਗਿਆ ਲਟਾਇਆ ਗਿਆ ਫਰਸ਼ ਉੱਤੇ ਸਰਾਣਾ ਦੇ ਕੇ ਤੇ ਕੁਝ ਪਲਾਂ ਬਾਅਦ ਧਿਆਨ ਸਿੰਘ ਡੋਗਰਾ ਆਇਆ ਉਹਨੇ ਦਰਵਾਜ਼ਾ ਖੁਲਾਇਆ ਮੈਂ ਸਾਹਮਣੇ ਖਲੋਤਾ ਸਾਂ ਸ਼ਾਹੀ ਦਰਬਾਰ ਦੇ ਨੇੜੇ ਮੈਂ ਵੇਖ ਰਿਹਾ ਸਾਂ ਮਹਾਰਾਜਾ ਨੌ ਨਿਹਾਲ ਸਿੰਘ ਦਾ ਸਵਾਸ ਚੱਲਦਾ ਹੈ ਤੇ ਸਰਕਾਰ ਉੱਠ ਕੇ ਬਹਿਣ ਦਾ ਯਤਨ ਕਰ ਰਹੇ ਸੀ ਮੈਂ ਵੇਖ ਰਿਹਾ ਸੀ। ਫਿਰ ਕੁਝ ਪਲਾਂ ਬਾਅਦ ਧਿਆਨ ਸਿੰਘ ਡੋਗਰੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਜਦੋਂ ਫੇਰ ਦਰਵਾਜ਼ਾ ਖੋਲ੍ਹਿਆ ਉਦੋਂ ਵੀ ਮੈਂ ਵੇਖਿਆ ਮੇਰੀਆਂ ਅੱਖਾਂ ਦੇ ਸਾਹਮਣੇ ਮਹਾਰਾਜਾ ਨੌ ਨਿਹਾਲ ਸਿੰਘ ਦਾ ਸਿਰ ਫਿੱਸਾ ਹੋਇਆ ਤੇ ਮਹਾਰਾਜਾ ਸਾਹਿਬ ਦੀ ਲਾਸ਼ ਜ਼ਮੀਨ ਉੱਤੇ ਪਈ ਹੋਈ। ਸਰਕਾਰੀ ਡਾਕਟਰ ਜਾਨ ਮਾਰਟਿਨ ਹੋਰਨਿੰਗ ਬਰਗਰ ਨੂੰ ਜਦੋਂ ਬੁਲਾਇਆ ਗਿਆ ਉਹ ਮੇਰੇ ਸਾਹਮਣੇ ਉਲੰਘਿਆ ਅੰਦਰ ਗਿਆ ਧਿਆਨ ਸਿੰਘ ਡੋਗਰਾ ਵੀ ਅੰਦਰ ਗਿਆ। ਜਦੋਂ ਬਾਹਰ ਨਿਕਲੇ ਹੈ ਡਾਕਟਰ ਗਿਆ ਤੇ ਖੁਸ਼ੀ ਖੁਸ਼ੀ ਪਰ ਮਾਯੂਸ ਚਿਹਰਾ ਲੈ ਕੇ ਬਾਹਰ ਆਇਆ। ਧਿਆਨ ਸਿੰਘ ਡੋਗਰੇ ਨੇ ਉਹਨੂੰ ਆਵਾਜ਼ ਦੇ ਕੇ ਆਖਿਆ ਡਾਕਟਰ ਜੀ ਕਮਰ ਜੀ ਕੁੱਕੜ ਦੀ ਤਰੀ ਮੰਗਦੇ ਆ ਦੇ ਦਿੱਤੀ ਜਾਏ ਤੇ ਡਾਕਟਰ ਨੇ ਚਿਹਰੇ ਉੱਤੇ ਨਫ਼ਰਤ ਭਰੀ ਇੱਕ ਤਿਉੜੀ ਪਾ ਕੇ ਅੱਖਾਂ ਲਾਲ ਕਰਕੇ ਧਿਆਨ ਸਿੰਘ ਡੋਗਰੇ ਨੂੰ ਆਖਿਆ ਵਜ਼ੀਰ ਸਾਹਿਬ ਕੁੱਕੜ ਦੀ ਤਰੀ ਤੇ ਕੀ ਜੇ ਸਾਬਤ ਮੁਰਗਾ ਛਕਾਓਗੇ ਕੰਵਰ ਜੀ ਉਹ ਵੀ ਛੱਕ ਜਾਣਗੇ ਇੱਕ ਬੜਾ ਵੱਡਾ ਤਾਨਾ ਸੀ। ਕਹਿੰਦਾ ਇਹ ਗੱਲ ਮੈਂ ਆਪਣੀਆਂ ਕੰਨਾਂ ਨਾਲ ਸੁਣੀ। ਮੈਂ ਡਾਕਟਰ ਦੇ ਨੇੜੇ ਜਾ ਕੇ ਉਹਨੂੰ ਇਹ ਪੁੱਛਣਾ ਚਾਹੁੰਦਾ ਸਾਂ ਵੀ ਕੰਵਰ ਸਾਹਿਬ ਮਾਰ ਦਿੱਤੇ ਗਏ ਨੇ ਤੇ ਡਾਕਟਰ ਦੇ ਚਿਹਰੇ ਤੋਂ ਮੈਨੂੰ ਇਉਂ ਲੱਗਦਾ ਸੀ ਵੀ ਕੰਵਰ ਸਾਹਿਬ ਅੰਦਰ ਜਿਉਂਦੇ ਨਹੀਂ। ਮੈਂ ਉਸੇ ਵੇਲੇ ਉਸ ਪਹਿਰੇ ਤੇ ਖਲੋਤੇ ਨੇ ਉਹ ਪਹਿਰਾ ਛੱਡਿਆ ਮੈਂ ਰਾਜ ਮਹਿਲ ਵਿੱਚ ਚਲਾ ਗਿਆ। ਮੈਨੂੰ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਸੀ ਕੋਈ ਰੋਕ ਨਹੀਂ ਸੀ। ਮੈਂ ਮਹਾਰਾਜਾ ਰਣਜੀਤ ਸਿੰਘ ਦੀ ਸਾਰਿਆਂ ਤੋਂ ਛੋਟੀ ਮਹਿਬੂਬਾ ਰਾਣੀ ਮਹਾਰਾਣੀ ਜਿੰਦ ਕੌਰ ਆਪਣੇ ਕਮਰੇ ਵਿੱਚ ਪਲੰਘ ਉੱਤੇ ਬੈਠੇ ਨੇ ਮੈਂ ਆਪਣਾ ਬਰਛਾ ਉਹਨਾਂ ਦੇ ਸਾਹਮਣੇ ਸੁੱਟ ਦਿੱਤਾ ਤੇ ਮੈਂ ਸੁੱਟ ਕੇ ਹੱਥ ਜੋੜ ਕੇ ਆਖਿਆ ਮਹਾਰਾਣੀ ਜੀ ਜਿੰਨੀ ਨੌਕਰੀ ਕਰ ਲਈ ਉਹਨਾਂ ਹੀ ਫਲ ਪ੍ਰਾਪਤ ਹੋ ਗਿਆ ਇਸ ਤੋਂ ਬਾਅਦ ਹੁਣ ਵਫ਼ਾਦਾਰਾਂ ਦੀ ਕੋਈ ਕੀਮਤ ਨਹੀਂ। ਅਸੀਂ ਖਾਲਸਾ ਰਾਜ ਦੇ ਵਫ਼ਾਦਾਰ ਹਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਨਮਕ ਖਾਧਾ ਹੈ ਹੁਣ ਅਸੀਂ ਨਮਕ ਹਰਾਮ ਨਹੀਂ ਕਰ ਸਕਦੇ ਰਾਜ ਨਮਕ ਹਰਾਮਾਂ ਦੇ ਹੱਥ ਵਿੱਚ ਚਲਾ ਗਿਆ ਹੈ। ਇਸ ਰਾਜ ਨੂੰ ਬਰਬਾਦ ਹੁੰਦਿਆਂ ਵੇਖ ਕੇ ਮੈਂ ਬਰਦਾਸ਼ਤ ਨਾ ਕਰ ਸਕਿਆ ਮੈਂ ਬਰਛਾ ਸੁੱਟ ਕੇ ਮਹਾਰਾਣੀ ਜਿੰਦ ਕੌਰ ਦੇ ਸਾਹਮਣੇ ਉਦੋਂ ਹੀ ਉੱਥੋਂ ਤੁਰ ਗਿਆ ਤੇ ਆਹ ਸੰਤਾਂ ਵਾਲਾ ਲਿਬਾਸ ਪਾ ਕੇ ਸਫ਼ਰ ਤੈਅ ਕਰਦਾ ਇਸ ਗੁਫਾ ਵਿੱਚ ਆ ਗਿਆ ਹੁਣ ਤੇ ਪ੍ਰਭੂ ਦੀ ਬੰਦਗੀ ਕਰ ਰਿਹਾ। ਗੌਮਤਾ ਨੇ ਆਖਿਆ ਤੇਰਾ ਨਾਂ ਕੀ ਹੈ। ਕਹਿਣ ਲੱਗਾ ਮੇਰਾ ਨਾਂ ਪ੍ਰਤਾਪ ਸਿੰਘ। ਗੌਮਤਾ ਬੜੀ ਸਿਆਣ ਕੱਢਣ ਵਾਲੀ ਔਰਤ ਸੀ ਉਹਨੇ ਵੇਖ ਕੇ ਆਖਿਆ ਪ੍ਰਤਾਪ ਸਿੰਘ ਆ ਉਬੋ ਕੇ ਪਿੰਡ ਹੈ ਤੇਰਾ, ਇੱਕ ਉਬੋ ਕੇ ਪੱਟੀ ਦੇ ਨਾਲ ਹੈ, ਇਹ ਉਬੋ ਕੇ ਸਿਆਲਕੋਟ ਦੇ ਕੋਲ ਹੈ, ਜਿਹੜੇ ਵੀਰ ਉਸ ਇਲਾਕੇ ਦੇ ਰਹਿਣ ਵਾਲੇ ਜਾਣਦੇ ਆ, ਸਿਆਲਕੋਟ ਦੇ ਕੋਲ ਉਬੋ ਕੇ। ਹੈਰਾਨ ਹੋਇਆ, ਕਹਿੰਦਾ ਤੁਹਾਨੂੰ ਕਿਵੇਂ ਪਤਾ ਹੈ? ਉਬੋ ਕੇ ਪਿੰਡ ਦਾ ਮੈਂ ਹਾਂ, ਮੇਰਾ ਨਾਂ ਪ੍ਰਤਾਪ ਸਿੰਘ ਹੈ, ਹਾਂ ਮੈਂ ਉਬੋ ਕੇ ਪਿੰਡ ਦਾ ਰਹਿਣ ਵਾਲਾ। ਗੌਮਤਾ ਨੇ ਆਖਿਆ, ਬਾਬਾ ਹੁਣ ਤੇ ਪਤਾ ਲੱਗ ਗਿਆ ਤੂੰ ਸਿਪਾਹੀ ਪ੍ਰਤਾਪ ਸਿੰਘ ਹੈ, ਮੈਂ ਜਾਣਦੀ ਹਾਂ ਤੈਨੂੰ। ਬਾਬਾ ਹੈਰਾਨ ਹੋ ਗਿਆ। ਗੌਮਤਾ ਨੇ ਆਖਿਆ, ਮਾਂ ਰਾਣੀ ਜਿੰਦ ਕੌਰ ਜਿਹਦੇ ਅੱਗੇ ਬਰਛਾ ਸੁੱਟ ਕੇ ਆਇਆ ਸਾਂ, ਜੇ ਅੱਜ ਉਹ ਮਾਂ ਰਾਣੀ ਜਿੰਦ ਕੌਰ ਤੈਨੂੰ ਮਿਲ ਪਵੇ ਪਹਿਚਾਣ ਲਵੇਗਾ? ਕਹਿਣ ਲੱਗਿਆ, ਮੈਂ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਅਤੇ ਉਹਦੇ ਪਰਿਵਾਰ ਤੋਂ ਆਪਣੀ ਜਾਨ ਵੀ ਕੁਰਬਾਨ ਕਰ ਦੇਵਾਂਗਾ। ਮੇਰੀ ਕੁਰਬਾਨੀ, ਮੇਰੀ ਵਫਾਦਾਰੀ ਦਾ ਕੋਈ ਮੁੱਲ ਨਹੀਂ ਸੀ, ਮੈਂ ਇਸ ਕਰਕੇ ਆਇਆ। ਗੌਮਤਾ ਨੇ ਆਖਿਆ, ਬਾਬਾ ਆਹ ਜਿਹੜੀ ਔਰਤ ਬੈਠੀ ਹੈ ਇਹਦੇ ਚਿਹਰੇ ਵੇਲੇ ਬੜੇ ਗੌਰ ਨਾਲ ਵੇਖ, ਪਹਿਚਾਣ ਇਹਨੂੰ। ਉਸ ਬਾਬੇ ਨੇ ਇੱਕ ਦੋ ਵਾਰ ਸਰਸੀ ਨਜ਼ਰ ਨਾਲ ਮਾਂ ਰਾਣੀ ਜਿੰਦ ਕੌਰ ਵੱਲੇ ਤੇ ਵੇਖਿਆ ਸੀ, ਹੈ ਤੇ ਮਹਾਂਪੁਰਖ ਹੈ ਨਾ, ਬੰਦਗੀ ਵਾਲਾ ਸੀ। ਬੜੇ ਗੌਰ ਨਾਲ ਵੇਖ ਕੇ ਕਹਿਣ ਲੱਗਾ, ਚਿਹਰਾ ਤੇ ਜਾਣਿਆ ਪਹਿਚਾਣਿਆ ਲੱਗਦਾ ਹੈ ਪਰ ਰੰਗ ਪਹਿਚਾਣਿਆ ਨਹੀਂ ਜਾਂਦਾ। ਗੌਮਤਾ ਨੇ ਆਖਿਆ, ਬਸ ਇਸੇ ਹੀ ਵਿੱਚ ਭੇਦ ਹੈ ਬਾਬਾ। ਜਿਸ ਪਿਆਰੀ ਮਾਂ ਰਾਣੀ ਜਿੰਦ ਕੌਰ ਦੇ ਪੈਰਾਂ ਵਿੱਚ ਬਰਛਾ ਸੁੱਟ ਕੇ ਇਹਨਾਂ ਮਹਾਂਪੁਰਖਾਂ ਵਾਲੇ ਲਿਬਾਸ ਪਾ ਕੇ ਇਹ ਗੁਫਾ ਵਿੱਚ ਬੈਠਾ ਬੰਦਗੀ ਕਰਦਾ ਹੈ, ਇਹ ਉਹੀ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਰਾਣੀ ਮਾਂ ਰਾਣੀ ਜਿੰਦ ਕੌਰ ਤੇਰੇ ਸਾਹਮਣੇ ਬੈਠੀ। ਜਦੋਂ ਉਸ ਸੰਤ ਨੂੰ, ਉਸ ਮਹਾਂਪੁਰਖ ਨੂੰ ਇਸ ਗੱਲ ਦਾ ਪਤਾ ਲੱਗਾ, ਮਾਂ ਰਾਣੀ ਜਿੰਦ ਕੌਰ, ਛੇਤੀ ਨਾਲ ਉੱਠ ਕੇ ਖਲੋ ਗਿਆ, ਹੱਥ ਜੋੜੇ, ਕਹਿਣ ਲੱਗਾ, ਐਡੀ ਵੱਡੀ ਗੁਸਤਾਖੀ, ਮੇਰੀ ਰਾਜ ਮਾਤਾ, ਮੇਰੇ ਪਿਆਰੇ ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਜਾ ਰਣਜੀਤ ਸਿੰਘ ਦੀ ਧਰਮ ਸੁਪਤਨੀ, ਜਿਹਦਾ ਮੈਂ ਦਿਲੋ ਜਾਨ ਸਵਾਗਤ ਤੇ ਸਤਿਕਾਰ ਕਰਦਾ, ਮੇਰੀ ਮਾਂ ਰਾਣੀ ਜਿੰਦ ਕੌਰ ਮੇਰੇ ਸਾਹਮਣੇ ਬੈਠੀ ਹੋਵੇ, ਮੈਂ ਏਡਾ ਵੱਡਾ ਗੁਸਤਾਖ, ਮੇਰੇ ਕੋਲੋਂ ਇੰਨਾ ਗੁਨਾਹ ਹੋਇਆ, ਮੈਂ ਉਹਦੇ ਸਾਹਮਣੇ ਪਲੰਘ ਉੱਤੇ ਚੌਂਕੜੀ ਮਾਰ ਕੇ ਚੌੜਾ ਹੋ ਕੇ ਬੈਠਾ। ਪਰ ਮਾਂ ਰਾਣੀ ਜੀ, ਤੁਸੀਂ ਵੀ ਤੇ ਭੇਸ ਬਦਲ ਕੇ ਆਏ ਸੀ, ਮੈਨੂੰ ਆਉਂਦਿਆਂ ਦੱਸ ਦਿੰਦੇ ਜਿਸ ਆਸਣ ਤੇ ਮੈਂ ਬੈਠਾ ਮੈਂ ਤੁਹਾਨੂੰ ਇਸ ਆਸਣ ਤੇ ਬਿਠਾਉਂਦਾ, ਮੈਂ ਤੁਹਾਡੇ ਪੈਰਾਂ ਵਿੱਚ ਬਹਿ ਕੇ ਤੁਹਾਡੀ ਸੁੱਖ ਸਾਂਦ ਪੁੱਛਦਾ। ਉੱਠ ਕੇ ਮਾਂ ਰਾਣੀ ਜਿੰਦ ਕੌਰ ਦੇ ਕੋਲ ਆਇਆ, ਨਮਸਕਾਰ ਕੀਤੀ ਸਿਰ ਝੁਕਾ ਕੇ। ਮਾਂ ਰਾਣੀ ਜਿੰਦ ਕੌਰ ਨੇ ਆਖਿਆ, ਪ੍ਰਤਾਪ ਸਿੰਘਾ, ਤੂੰ ਜਦੋਂ ਗੁਫਾ ਦੇ ਅੰਦਰ ਪ੍ਰਵੇਸ਼ ਕੀਤਾ ਸੀ, ਮੇਰੇ ਕੰਨਾਂ ਵਿੱਚ ਤੇਰੀ ਆਵਾਜ਼ ਉਹੀ ਗੂੰਜ ਰਹੀ ਹੈ ਜਿਸ ਆਵਾਜ਼ ਦੇ ਰਾਹੀਂ ਤੂੰ ਆਪਣੀ ਵਫਾਦਾਰੀ ਦਾ ਸਬੂਤ ਦੇ ਕੇ ਮੇਰੇ ਸਾਹਮਣੇ ਬਰਛਾ ਸੁੱਟ ਕੇ ਆ ਗਿਆ ਸੈਂ, ਉਹ ਆਵਾਜ਼ ਤੇ ਮੇਰੇ ਕੰਨਾਂ ਵਿੱਚ ਅਜੇ ਤੱਕ ਗੂੰਜ ਰਹੀ ਸੀ। ਤੂੰ ਜਦੋਂ ਗੱਲ ਕਰਦਾ ਸਾਂ ਮੈਨੂੰ ਇਉਂ ਮਹਿਸੂਸ ਹੁੰਦਾ ਸੀ ਕਿ ਇਹ ਪ੍ਰਤਾਪ ਸਿੰਘ ਉਹੀ ਹੈ, ਪਰ ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦੀ, ਕਿਉਂਕਿ ਇੱਕ ਪਖੰਡੀ ਸਾਧ ਨੂੰ ਅਸੀਂ ਗੰਗਾ ਨਦੀ ਵਿੱਚ ਸੁੱਟ ਕੇ ਆਈਆਂ, ਸਾਰੀ ਗੱਲ ਦੱਸ ਦਿੱਤੀ। ਉਸ ਤੋਂ ਬਾਅਦ ਜੋ ਪਰਿਵਾਰ ਨਾਲ ਬੀਤੀ, ਮਹਾਰਾਜਾ ਸ਼ੇਰ ਸਿੰਘ, ਉਹਦਾ ਪੁੱਤਰ ਕੰਵਰ ਪ੍ਰਤਾਪ ਸਿੰਘ, ਜਿਸ ਤਰ੍ਹਾਂ ਵੀ ਘਟਨਾ ਵਾਪਰੀ, ਧਿਆਨ ਸਿੰਘ ਡੋਗਰੇ ਨੂੰ ਜਿਵੇਂ ਮਾਰਿਆ, ਜੋ ਕੁਝ ਵੀ ਹੋਇਆ ਆਪਾਂ ਬਿਨੇ ਕਰ ਚੁੱਕੇ ਹਾਂ, ਮਹਾਰਾਣੀ ਜਿੰਦ ਕੌਰ ਨੇ ਪ੍ਰਤਾਪ ਸਿੰਘ ਨੂੰ ਇਹ ਸਾਰਾ ਹਾਲ ਖੋਲ੍ਹ ਕੇ ਸੁਣਾਇਆ। ਹੱਥ ਜੋੜ ਕੇ ਕਹਿਣ ਲੱਗਾ, ਹੁਣ ਦੱਸੋ ਮੇਰੀ ਖਿਦਮਤ ਵਿੱਚ ਮੈਂ ਤੁਹਾਡੀ ਕੀ ਸੇਵਾ ਕਰਾਂ? ਮਹਾਰਾਣੀ ਜਿੰਦ ਕੌਰ ਨੇ ਆਖਿਆ, ਪ੍ਰਤਾਪ ਸਿੰਘਾ, ਭੁੱਖ ਲੱਗੀ ਹੈ, ਬੁਖਾਰ ਹੈ, ਤੇਰੇ ਕੋਲ ਕੁਝ ਹੈ? ਉਹਨੇ ਇੱਕ ਬੂਟੀ ਦਿੱਤੀ, ਮਲ ਕੇ ਪਾਣੀ ਨਾਲ ਮਹਾਰਾਣੀ ਜਿੰਦ ਕੌਰ ਤੇ ਗੌਮਤਾ ਨੇ ਖਾਧੀ। ਕੁਝ ਸਮੇਂ ਬਾਅਦ ਰਾਹਤ ਮਹਿਸੂਸ ਹੋਈ, ਬੁਖਾਰ ਵੀ ਉਤਰ ਗਿਆ। ਮਹਾਰਾਣੀ ਜਿੰਦ ਕੌਰ ਨੇ ਆਖਿਆ, ਇੱਥੋਂ ਕਾਠਮੰਡੂ ਕਿੰਨੀ ਦੂਰ ਹੈ? ਕਹਿੰਦਾ, ਆਪਾਂ ਨੇਪਾਲ ਦੇ ਏਰੀਏ ਵਿੱਚ ਬੈਠੇ ਹਾਂ, ਜਿੱਥੇ ਬੈਠੇ ਹਾਂ ਨੇਪਾਲ ਹੈ, ਰਿਆਸਤ ਨੇਪਾਲ। ਮਹਾਰਾਣੀ ਜਿੰਦ ਕੌਰ ਨੇ ਆਖਿਆ, ਮੈਂ ਰਾਣਾ ਜੰਗ ਬਹਾਦਰ ਦੀ ਕਚਹਿਰੀ ਵਿੱਚ ਉਹਦੇ ਕੋਲ ਜਾਣਾ ਚਾਹੁੰਦੀ ਹਾਂ, ਕਿਉਂਕਿ ਮਾਂ ਰਾਣਾ ਜੰਗ ਬਹਾਦਰ ਨੇਪਾਲ ਦੇ ਵਾਲੀਏ ਅਜੇ ਦੇ ਪਰਿਵਾਰ ਦਾ ਪਿਛਲੇ ਸਾਲਾਂ ਵਿੱਚ ਬੜਾ ਹੀ ਕਾਂਡ ਵਾਪਰਿਆ, ਉਸਦੀ ਅੰਸ਼ਬੰਸ ਸੀ। ਉਹਦੇ ਕੋਲ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਮਿੱਤਰਤਾ ਉਹਦੇ ਨਾਲ ਬੜੀ ਗੂੜੀ ਸੀ, ਅੰਗਰੇਜ਼ਾਂ ਦੇ ਖਿਲਾਫ ਹੈ, ਨੇਪਾਲ ਅੰਗਰੇਜ਼ਾਂ ਦੇ ਖਿਲਾਫ ਹੀ ਰਿਹਾ, ਕਦੇ ਅੰਗਰੇਜ਼ਾਂ ਦੇ ਮਤਹਿਤ ਨਹੀਂ ਹੋਇਆ, ਇੱਕ ਆਜ਼ਾਦ ਇਲਾਕਾ ਰਿਹਾ। ਅੰਗਰੇਜ਼ਾਂ ਦੇ ਖਿਲਾਫ ਹੈ, ਮੈਂ ਉਹਦੇ ਕੋਲ ਜਾ ਕੇ ਕੁਝ ਦਿਨ ਜ਼ਿੰਦਗੀ ਦੇ ਮਹਾਰਾਜਾ ਆਪਣੇ ਪੁੱਤਰ ਦਲੀਪ ਸਿੰਘ ਦੀ ਉਡੀਕ ਤੱਕ ਰਹਿਣਾ ਚਾਹੁੰਦੀ। ਇਹਨੇ ਕੁਝ ਦਿਨਾਂ ਬਾਅਦ ਮਹਾਰਾਣੀ ਜਿੰਦ ਕੌਰ ਨੂੰ ਨਾਲ ਲਿਆ, ਨੇਪਾਲ ਦੀ ਰਾਜਧਾਨੀ ਕਾਠਮੰਡੂ ਲੈ ਗਿਆ। ਰਾਣਾ ਜੰਗ ਬਹਾਦਰ ਦੀ ਅਦਾਲਤ ਵਿੱਚ, ਕਚਹਿਰੀ ਵਿੱਚ ਦਰਬਾਰ ਲੱਗਾ ਹੋਇਆ, ਸਾਹਮਣੇ ਖਲੋ ਕੇ ਇਸਨੇ ਆਖਿਆ, ਰਾਣਾ ਜੰਗ ਬਹਾਦੁਰ, ਸ਼ਹਿਨਸ਼ਾਹ ਨੇਪਾਲ, ਤੇਰੇ ਸਾਹਮਣੇ ਆ ਜਿਹੜੀ ਔਰਤ ਖਲੋਤੀ ਹੈ, ਇਸ ਔਰਤ ਦੀ ਪਹਿਚਾਣ ਕਰ। ਰਾਣਾ ਜੰਗ ਬਹਾਦੁਰ ਨੇ ਆਖਿਆ, ਮੈਨੂੰ ਇਸ ਦੀ ਕੋਈ ਪਹਿਚਾਣ ਨਹੀਂ, ਇਹ ਖੁਦ ਆਪ ਦੱਸ ਦੇਵੇ ਕੌਣ ਹੈ। ਫਕੀਰਾਂ ਦੇ ਲਿਬਾਸ ਵਿੱਚ ਆਈ, ਪੈਰਾਂ ਤੋਂ ਨੰਗੀ, ਇਹ ਔਰਤ ਕੌਣ ਹੈ? ਮਹਾਰਾਣੀ ਜਿੰਦ ਕੌਰ ਨੇ ਰਾਣਾ ਜੰਗ ਬਹਾਦੁਰ ਦੀ ਕਚਹਿਰੀ ਵਿੱਚ ਖਲੋ ਕੇ ਜੋ ਆਪਣੀ ਪਹਿਚਾਣ ਦੱਸੀ, ਸੁਣੀ ਉਹ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ, ਹੇ ਇਉਂ ਕਹਿ ਰਿਹਾ,
ਚਨਾਰ ਚੋ
ਚਾਲ दीदान सा
मिठे दिया
ना मिट्टिया तक दीरा
ਬਹਾਦਰ ਨੂੰ ਜਦੋਂ ਇਹ ਪਤਾ ਲੱਗਾ ਕਿ ਇਹ ਪਿਆਰੇ ਦੋਸਤ ਮਰਹੂਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਸੁਪਤਨੀ ਮਹਾਰਾਣੀ ਜਿੰਦ ਕੌਰ ਹੈ, ਉੱਠਿਆ ਤਖ਼ਤ ਤੋਂ ਅੱਗੇ ਵਧਿਆ, ਉਹਨੇ ਝੁੱਕ ਕੇ ਮਹਾਰਾਣੀ ਜਿੰਦ ਕੌਰ ਨੂੰ ਨੇਪਾਲ ਦੀ ਰਵਾਇਤ ਮੁਤਾਬਕ ਨਮਸਕਾਰ ਕੀਤੀ। ਫਿਰ ਉਸ ਵੇਲੇ ਸਿਪਾਹੀਆਂ ਦਾ ਇੱਕ ਦਸਤਾ ਮੰਗਵਾਇਆ ਦਰਬਾਰ ਵਿੱਚ, ਮਹਾਰਾਣੀ ਜਿੰਦ ਕੌਰ ਨੂੰ ਗਾਰਡਨ ਆਫ ਆਨਰ ਦਿੱਤਾ ਗਿਆ, ਸਵਾਗਤ ਕੀਤਾ ਗਿਆ ਸ਼ਾਹੀ ਸਨਮਾਨ ਨਾਲ। ਵਿਸ਼ੇਸ਼ ਤੌਰ 'ਤੇ ਇੱਕ ਘਰ ਤਿਆਰ ਕਰਵਾਇਆ ਗਿਆ, ਉਹਦੇ ਵਿੱਚ ਮਹਾਰਾਣੀ ਜਿੰਦ ਕੌਰ ਦਾ ਨਿਵਾਸ ਕਰਵਾਇਆ। 20,000 ਸਾਲ ਦੀ ਪੈਨਸ਼ਨ ਨੇਪਾਲੀ ਕਰੰਸੀ ਵਿੱਚ 20,000 ਮਹਾਰਾਣੀ ਜਿੰਦ ਕੌਰ ਨੂੰ ਦਿੰਦਾ ਰਿਹਾ। 12 ਸਾਲ ਮਹਾਰਾਣੀ ਜਿੰਦ ਕੌਰ ਨੇਪਾਲ ਕਾਠਮੰਡੂ ਵਿੱਚ ਰਹੀ। ਇਸ ਤੋਂ ਅੱਗੇ ਕੀ ਹੋਇਆ ਕੱਲ੍ਹ ਦੇ ਦੀਵਾਨ ਵਿੱਚ ਬਿਨੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖੇਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ। ਗੁਰੂ ਕੀ ਸੰਗਤ ਵੱਲੋਂ ਸਨਮਾਨ ਵਿੱਚ ਬਹੁਤ ਸਾਰੀ ਮਾਇਆ ਆਈ ਹੈ। ਗੁਰਦੇਵ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ ਆਓ। ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰਦੇਵ ਸੱਚੇ ਪਾਤਸ਼ਾਹ ਸੋ ਖਾਲਸਾ ਦੇ ਬਿਰਾਜਮਾਨ ਹੋਣਗੇ। ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਖੁਸ਼ੀ ਪ੍ਰਾਪਤ ਕਰਦਿਆਂ ਆਪਣੇ ਆਪਣੇ ਘਰਾਂ ਨੂੰ ਜਾਣਾ ਹੈ। ਆਹ ਘੜੀ ਭਾਈ ਜਿਸ ਵੀਰ ਦੀ ਵੀ ਹੋਵੇ ਉਹ ਆਣ ਕੇ ਲੈ ਜਾਵੇ, ਨਹੀਂ ਤੇ ਦਫ਼ਤਰ ਪਹੁੰਚਾ ਦੇਵਾਂਗੇ। ਇਹ ਘੜੀ ਕਿਸੇ ਦੀ ਅਮਾਨਤ ਹੈ, ਕੱਲ੍ਹ ਦੀ ਡਿੱਗੀ ਹੈ, ਸਟੇਜ 'ਤੇ ਆਈ ਹੈ। ਆਓ ਗੁਰੂ ਕੀ ਬਾਣੀ ਦੀਆਂ 6 ਪੌੜੀਆਂ ਦੇ ਅਨੰਦ ਸਾਹਿਬ ਜੀ ਦੇ ਪਾਵਨ ਜਾਪ ਕਰੀਏ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ
ਸਹਿਜ ਛੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦਾਂ,
ਸਭ ਤੋਂ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਮਰਥ ਸਵਾਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ,
ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਭ ਤੋਂ ਸਲਾਹ ਤੇਰੀ ਨਾਮ ਮਨ ਵਸਾ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
ਨਾਨਕ ਸੱਚੇ ਸਾਹਿਬ ਜਾਣੀ ਕਰਦੇ ਸਾਚਾ ਨਾਮ ਆਧਾਰੋ
ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ
ਸੁਖ ਮਨ ਆਏ ਵਸਿਆ ਜਨ ਵਿਸ਼ਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
ਨਾਨਕ ਸੁਣੋ ਸੰਤੋ ਸ਼ਬਦ ਤਰੋ ਸੱਚਾ ਨਾਮ ਮੇਰਾ ਆਧਾਰੋ
ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੇ ਕਾਰ ਸੁਭਾਗੇ ਸ਼ਬਦ ਦਵਾਜੇ ਕਲਾ ਜਿਤ ਕਰ ਤਾਰਿਆ
ਦੂਤ ਦੁਰਵਾਸੇ ਕੀਤੇ ਕਾਲ ਕੰਟ ਮਾਰਿਆ
ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਅਣਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਤੇ ਪਨਿਤ ਕਹਤੇ ਪਰਤ ਸਤਿਗੁਰ ਰਹਿਆ ਭਰਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਜਿੰਨੀ ਨਾਮ ਧਿਆਇਆ ਗੈਮ ਸਕਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ